पर पढ़ पंडित जोत की विवाद करे विचार, मत बुद्ध पवी न बुझई अंतर लोभ विकार, लख चौरासी परम दे परम परम होई खुआर, पूरब लिखिया कमाउना कोई न मेटन हार, करे कराए आप प्रभु सब किस तिसी व्यात, जैसा बीजे सो लुणे करमे खेत, लेख न मिटई ये सखी जो लिखिया करता, साहा गणे न करे विचार साहे ऊपरे क्यों का, जिस गुर मिले सोई बिद जाने गुरमत होए तो हुक्म बचाने, झूठ न बोल पांडे सच कहिए होमे जाए सबूत कर लइए, गण गण जो तक कांडी कीनी बड़े सुनावे तत न चीनी, सबसे ऊपर गुर शब्द विचार और कथनी बुद्धि होना सगली छार, गणत गणी ऐसा दुख जिए गुर की शरण पवे सुखिए।
जुगाद गुरे नमः, सत गुरे नमः, श्री गुरुदेव नमः। दास दोनों हाथ जोड़ के संगत दे चरणा च मथा टेकते हुए अपने गुनाहा दी माफी लई अरदास बेनती करता है। ओ गुनाह जो करोड़ों ही जन्मा तो मैं कटे किया है, वो है जोत की। जोत की लफ्ज जो है इसका दूसरा अर्थ है ज्योतिष। ज्योतिष का की भाव है इस जगत दे विच, इसनु गुरु साहब आज स्पष्ट करनगे और किस तरीके दे नाल ये लफ्ज जो है इसका उल्टा अर्थ लेकर के ये जीवात्मा इस जगत दे विच कई तरीके दे विकारग्रस्त क्रम ग्रहण करके अपने आप नु आवागमन दे विच फसा लैंदी है। गुरु साहब ये सारे पहलू नु आज स्पष्ट करनगे। अगे होण वाली कोई भी घटना उसका अंदाज करना या उस दे बारे विचार करनी कि अगे की होना है और उसनु विचार करके उस दे निवारण लई कुछ उपाय करने, इसनु ज्योतिष किया जांदा है। इस जगत दे विच क्या गरीब क्या अमीर जितनिया भी जीवात्मा इस मनुखे जन्म दे विच आंदियां हन, ये सारिया दियां सारिया जो हन इस चीज नु जानना चाहदियां ने कि आन वाला जो समय है वो किस भाव नु लैकर के आ रहा है। पर गुरु घर दे विच संता ने अपनी वाणी दे जरिए ये सारे पहलू नु स्पष्ट किया है कि जो कुछ भी अगे होना है वो पहले तो ही निश्चित है। कोई भी जीवात्मा इस मनुखे जन्म विच आकर के किसी भी किरिया दे द्वारा उस दी रेख नु बदल नहीं सकती, यानी कि जो कुछ होना है वो निश्चित है। ये जीवात्मा पिछले जन्मा दे विच जो भी कर चुकी है किसी भी तरीके दी सूक्ष्म या स्थूल रूप दे विच जैसी भी किरिया इसने कीती है उसका बंधन का जो प्रभाव है उसनु लैकर के इस जीवात्मा नु जन्म दिता जाता है और उसी नु असी इस जन्म दे विच भोगना है और बड़े अच्छे तरीके दे नाल प्यार दे नाल इस देह दे उपर भोगना है। और इसी नु गुरु घर दे विच संता ने उपदेश कह करके इस दे विच उपालना कीती है कि इस दे हुकम दे विच भाणे दे विच रह करके जीवात्मा ने अपने घर का काम करना है। इस चीज की विचार नहीं करनी कि अगे की होना है, क्यों? क्योंकि यह निश्चित है। इस जगत दे विच जितनी भी जीवात्मा आंदियां ने इन्हां नु चार वर्णा दे विच संता ने तब्दील कीता है कि किस तरीके दे नाल यह जीवात्मा जो है इन्हां लोकां दे विच आंदी है अलग अलग दुनिया दे विच। जदों इन्हां सारियां चीजां दे उपर असी सूक्ष्म रूप दे नाल विचार करांगे तो उस तो सानू पता चलेगा कि यह सारियां चीजां जिहड़ियां ने बहुत पहले और बड़े सूक्ष्म तरीके दे नाल बड़े तकनीकी पहलू नूं मुख रख करके विचार करके कहियां गईयां ने और इन्हां नूं असीं चाह करके भी बदल नहीं सकते। यानी कि जितने भी असीं अंदाज लगांदे ने यह सारे दे सारे संयोग और वियोग दे नाल जुड़े हुए ने। संयोग और वियोग दी जो तुक गुरु नानक साहब ने उचारी है उसका की भाव है? संयोग का भाव यह है कि जदों असीं इस जगत दे विच किसी रिजल्ट नूं प्राप्त करना चाहते हाँ किसी नतीजे ते पहुंचना चाहते हाँ तो बहुत सारे असीं खोज करते हाँ प्रयोग करते हाँ कई उपकरणों नूं लै करके या कई होर वस्तुओं नूं इकट्ठा करके जमा कटा करके उन्हां दा रिजल्ट जो है साडे सामने आंदा है इस नूं असीं संयोग कहिंदे हाँ। यानी कि उस समय जिस वेले असीं यह सारा प्रयोग कर रहे हाँ उस वक्त एक रिजल्ट जो निकलता है यानी कि बहुत सारी क्रिया करन दे बाद इको जा ही भाव जो है साडे सामने आंदा है और इको भाव नूं असीं मुख रख करके कानून की संज्ञा देंदे हाँ या नियम कह देंदे हाँ कि यह नियम जो है इस तरीके दे नाल इस जगत दे विच चल रहा है और इसी नूं असीं संयोग की संज्ञा गुरबाणी दे विच कहिंदे हाँ। और वियोग की है कुछ समय दे बाद असीं देखदे हाँ कि जिहड़े नियम असीं बनाए ने जिहड़ी विचारधारा असीं इस जगत दे विच प्रचलित कीती है कुछ समय दे बाद उस दे विच अभाव नजर आंदा है। अभाव का भाव है कि उस दे विच बदलाव जरूरी है। यानी कि जो रिजल्ट असीं कढ़िया सी जिस नतीजे ते असीं पहुंचे सी वह नतीजा जो है बदल रहा है बड़े सूक्ष्म तरीके दे नाल बड़े आस्ते दे नाल। यानी कि इस पृथ्वी नूं असीं अगर ध्यान करके देखिए तो पृथ्वी जो है अपने तुरे ते घूम रही है 24 घंटे दे विच एक चक्कर लगा लैंदी है और इस चक्कर लगांदी है इस तरीके दे नाल इस सूक्ष्म तरीके दे नाल कि असीं इस दे उपर यानी कि कितनी खुदाई करते हाँ कितनियां वड्डियां वड्डियां बिल्डिंगां बनाते हैं या होर कितने ही तरीके दे उपकरण इस दे उपर स्थिर करते हैं उस दे बावजूद जो है सारियां चीजां स्थिर रहिंदियां ने पर सानू यह भाव नहीं हुंदा कि पृथ्वी जो हिल रही है यानी कि अपने धुरे दे उपर घूम रही है। पर अगर असीं सूक्ष्म तरीके दे नाल दूरबीन दे नाल विचार करके देखिए ते चंद नूं देखिए सूरज नूं देखिए ते बड़े आस्ते दे नाल उह अपनी जगह तो जो है हिल रहे ने यानी कि अपनी जगह दे उपर चक्कर भी लगा रहे ने। इस ब्रह्मांड दे विच जितनियां वस्तुआं असीं देखदे हां इह सारियां दीआं सारियां अपनी जगह ते स्थिर नहीं ने सारियां दी सारियां एक दूसरे दे नाल बंधियां होईयां अपने धुरे ते भी घूमदियां ने और एक दूसरे दा चक्कर भी लगांदियां ने। यानी कि इसे तरीके दे नाल इह सारी सृष्टि जो है बदलन दा रूप लै करके बदल रही है इतने सूक्ष्म तरीके दे नाल कि असीं अंदाज नहीं लगा सकते। उसे तरीके दे नाल इह सृष्टि जिन्नियां भी वस्तुआं नूं मुख रख करके असीं प्रयोग करदे हां इह सारे प्रयोगां दे नतीजे भी अपने आप दे विच बदल रहे ने। पुराने समय दे विच असीं की देखदे हां कि एक बीमारी दा इलाज असीं पेंसिलिन दे रूप दे विच जो है प्रगट कीता। पेंसिलिन जिस वक्त प्रयोग दे विच लियाई गई उस लई उसनूं रामबाण दी संज्ञा असीं दे सकदे हां यानी कि उस मुख रोग दे नाल अगर असीं इस दवाई दा इस्तेमाल करदे सी ते उह रोग जो है और जड़ तो ही जो है खत्म हो जाता सी। पर हम कुछ समय के बाद आज असी देखते हाँ कि उस रामबाण दवाई नूं इस्तेमाल करन तो पहले सानू विचार करना पैंदा है सोचना पैंदा है कि इस दवाई का असी इस्तेमाल करिए या ना करिए और अगर करन दा असी फैसला कर ही लैंदे हाँ तो करन तो पहले यानी प्रयोग ते लियान तो पहला ही असी जीव के उपर एक टेस्ट डोज लगांदे हाँ कि कदे इस दे उपर रिएक्शन ना कर जावे। यानी कि सानू उस दवा के उपर अज यकीन नहीं है पर कुछ समय पहले इतना पक्का यकीन सी कि अख बंद करके असी पेंसिलिन जो है इस्तेमाल दे विच ले आंदे सा। यानी कि समय ने जो है उस चीज नू उस प्रयोग नू उस नतीजे नू बदल दिता। उसी दे नाल असी देखते हां कि जितने भी नियम या कानून असी इस जगत दे विच बनांदे हां वह भी सारे दे सारे अपनी जगह तो जो ने हिल रहे ने यानी कि बदल रहे ने उन्हां दे विच बदलाव आ रहा है। क्यों? क्योंकि सारी सृष्टि जो है नाशवान है अपनी जगह ते स्थिर नहीं है बदल रही है और इस जगत दे विच जितनी सृष्टि दीआं वस्तुआं जड़ चेतन या संबंध रूप दे विच साडे सामने उजागर हुंदियां ने अगर जीवात्मा मनुखे जन्म दे विच आकर के इस नियम दा पालन करन लग जांदी है यानी कि जड़ चेतन वस्तुआं दे नाल संबंध बनांदी है उन्हां दे नाल प्रीत करदी है ते ओह भी जो है नाशवान जो है होण करके उसी दी तरफ उसदा जो है झुकाव हो जांदा है और उस दी तरफ झुकण दे नाल उसदा नतीजा की हुंदा है कि यह जीवात्मा भी जड़ी कि अपने आप दे विच ओ नहीं है जो ये समझ रही है यानी कि जीवात्मा जिस सूट दे विच जांदी है उस सूट दे विच जा करके अपने आप नूं उसी दा जो है रूप समझण लग जांदी है। यानी कि मनुखे जन्म विच आई ते अपने आप नूं शरीर ही समझण लग गई यानी कि बुद्धि तत्व होण दे बावजूद उसनूं इस दी सोझ ही नहीं आई कि मैं कुछ होर हाँ और शरीर कुछ होर है। शरीर नष्टवर है इस जगत तो सानू मिलिया है अपना कार दा काम करन वास्ते और इस जगत दे विच ही सानू छड़ के जाना पेगा और जदू तक ये शरीर सानू मिलिया है सानू अपने कार दा काम कर लेना है। यानी कि अख बंद होने तो पहले ਜਿਹੜੀ ਜੀਵਾਤਮਾ ਨੇ ਆਪਣੇ ਘਰ ਦਾ ਕੰਮ ਕਰ ਲਿਆ ਉਹ ਅੱਖ ਬੰਦ ਹੋਣ ਦੇ ਬਾਅਦ ਉਹ ਆਪਣੇ ਘਰ ਦਾ ਕੰਮ ਨਹੀਂ ਕਰ ਸਕਦਾ। ਇਹ ਵਿਚਾਰ ਕਰਨ ਵਾਲੀ ਗੱਲ ਹੈ। ਪਰ ਜੀਵਾਤਮਾ ਜੋ ਹੈ ਪਰਮੀ ਹੋਈ ਹੈ, ਉਸਨੂੰ ਇਸ ਚੀਜ਼ ਦਾ ਪਤਾ ਨਹੀਂ, ਉਸ ਚੀਜ਼ ਦਾ ਖਿਆਲ ਨਹੀਂ, ਇਸ ਚੀਜ਼ ਦੀ ਉਸਨੂੰ ਸੋਝੀ ਨਹੀਂ ਕਿ ਉਹ ਇਸ ਜਨਮ ਦੇ ਵਿੱਚ ਆ ਕਰਕੇ ਉਸਨੂੰ ਕੀ ਕਰਨਾ ਚਾਹੀਦਾ। ਉਹ ਜੜ ਵਸਤੂਆਂ ਦੀ ਤਰਫ ਉਸਦਾ ਝੁਕਾਵ ਹੁੰਦਾ ਹੈ। ਕਿਉਂ? ਇਹ ਸਾਰੀਆਂ ਵਸਤੂਆਂ ਜੋ ਹਨ, ਇੱਕ ਤੇ ਆਪਣੀ ਜਗ੍ਹਾ ਸਥਿਰ ਨਹੀਂ ਨੇ, ਔਰ ਉਸ ਤੋਂ ਬਾਅਦ ਇਹ ਅਟਰੈਕਟ ਕਰਦੀਆਂ ਨੇ ਇਸ ਜੀਵਾਤਮਾ ਨੂੰ। ਕਿਉਂ? ਕਿਉਂਕਿ ਉਸ ਦੇ ਪਿੱਛੇ ਕੁਛ ਨਾ ਕੁਛ ਉਹਨਾਂ ਦੇ ਸਵਾਦ, ਯਾਨੀ ਕਿ ਕੁਛ ਨਾ ਕੁਛ ਲੱਛਣ ਐਸੇ ਨੇ ਜਿਹੜੇ ਕਿ ਇਸ ਜੀਵਾਤਮਾ ਨੂੰ ਅਟਰੈਕਟ ਕਰਦੇ ਨੇ। ਔਰ ਇਹ ਜੀਵਾਤਮਾ ਜੋ ਹੈ ਹਰ ਜਨਮ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਸ ਆਕਰਸ਼ਣ ਦੀ ਤਰਫ ਝੁਕਾਵ ਹੋਣ ਕਰਕੇ, ਜੜ ਚੇਤਨ ਦੇ ਨਾਲ ਮਿਲ ਕਰਕੇ ਜਿਸ ਤਰੀਕੇ ਦੀ ਕਿਰਿਆ ਕਰੀ ਜਾਂਦੀ ਹੈ, ਉਸੀ ਕਿਰਿਆ ਦੇ ਨਾਲ ਉਸਦਾ ਬੰਧਨ ਦਾ ਪ੍ਰਭਾਵ ਜੋ ਹੈ ਤ੍ਰਿਕੁਟੀ ਦੇ ਵਿੱਚ ਜਮ੍ਹਾਂ ਹੁੰਦਾ ਹੈ। ਔਰ ਇਹ ਜਿਤਨੀ ਵੀ ਕਿਰਿਆ ਕਰਦੀ ਹੈ, ਜਿਸ ਵੀ ਕਾਮਨਾ ਨੂੰ ਮੁੱਖ ਰੱਖ ਕਰਕੇ ਕਰਦੀ ਹੈ, ਵੈਸੀ ਹੀ ਕਾਮਨਾ ਜੋ ਹੈ ਪ੍ਰਤੀਕਿਰਿਆ ਦੇ ਰੂਪ, ਇਫੈਕਟ ਦੇ ਰੂਪ ਦੇ ਵਿੱਚ ਜੋ ਹੈ ਜਮ੍ਹਾਂ ਹੁੰਦਾ ਰਹਿੰਦਾ ਹੈ। ਔਰ ਉਸੀ ਦੇ ਨਾਲ ਜੋ ਹੈ ਜੇ ਤਿੰਨ ਗੁਣਾਂ ਦੀ ਜੋ ਰਚਨਾ ਹੈ, ਜਿਸ ਤਰੀਕੇ ਦੀ ਕਾਮਨਾ ਕੀਤੀ ਹੈ, ਉਸੇ ਤਰੀਕੇ ਦਾ ਗੁਣ ਜੋ ਹੈ ਉਸ ਇਫੈਕਟ ਦੇ ਵਿੱਚ ਜੁੜਦਾ ਹੈ। ਔਰ ਉਸੀ ਇਫੈਕਟ ਨੂੰ ਲੈ ਕਰਕੇ, ਉਸੀ ਗੁਣ ਨੂੰ ਲੈ ਕਰਕੇ ਇਸ ਜੀਵਾਤਮਾ ਜੋ ਹੈ ਚਾਰ ਸ਼੍ਰੇਣੀਆਂ ਦੇ ਵਿੱਚ ਜੋ ਹੈ ਇਸ ਜਗਤ ਦੇ ਵਿੱਚ ਜਨਮ ਲੈਂਦੀ ਹੈ। ਯਾਨੀ ਕਿ ਅਗਰ ਉਸਦੇ ਸਤੋ ਗੁਣ ਦੀ ਪ੍ਰਧਾਨਤਾ ਹੋਏਗੀ ਤੇ ਉਸ ਨੂੰ ਜੋ ਹੈ ਮਨੁੱਖੇ ਜਨਮ ਦੇ ਵਿੱਚ ਜੋ ਹੈ ਜਨਮ ਦਿੱਤਾ ਜਾਏਗਾ। ਔਰ ਉਸ ਤੋਂ ਬਾਅਦ ਰਜੋ ਦੀ ਹੈ ਜਾਂ ਤਮੋ ਦੀ ਪ੍ਰਧਾਨਤਾ ਰਹੇਗੀ ਤੇ ਉਸ ਨੂੰ ਨਿਚਲੀ ਸ਼੍ਰੇਣੀਆਂ ਦੇ ਵਿੱਚ ਜਾਂ ਮਨੁੱਖੀ ਜਨਮ ਦੇ ਵਿੱਚ ਵੀ ਅਗਰ ਉਹ ਆਏਗਾ ਤੇ ਉਸ ਦੇ ਵਿੱਚ ਰਾਜਸੀ ਜਨਮ ਯਾਰਸੀ ਗੁਣ ਦੀ ਪ੍ਰਧਾਨਤਾ ਹੋਣ ਕਰਕੇ ਉਸਦਾ ਝੁਕਾਵ ਜੋ ਹੈ ਜੜ ਵਸਤੂਆਂ ਦੀ ਤਰਫ ਜ਼ਿਆਦਾ ਰਹੇਗਾ। ਯਾਨੀ ਕਿ ਇਸ ਜਗਤ ਦੇ ਵਿੱਚ ਜਿਹੜੇ ਵਿਸ਼ੇ ਵਿਕਾਰ ਦੇ ਯਾਨੀ ਕਿ ਸਵਾਦ ਹਨ, ਮਨ ਦੇ ਵਿਕਾਰ, ਉਹਨਾਂ ਦੀ ਤਰਫ ਉਸਦਾ ਝੁਕਾਵ ਰਹੇਗਾ। ਇਸੇ ਤਰੀਕੇ ਦੇ ਨਾਲ ਇਹ ਚਾਰ ਸ਼੍ਰੇਣੀਆਂ ਜਿਹੜੀਆਂ ਨੇ ਇਹਨਾਂ ਨੂੰ ਸੰਤਾਂ ਨੇ ਜੋ ਤਬਦੀਲ ਕੀਤਾ ਹੈ, ਪਹਿਲੀ ਸ਼੍ਰੇਣੀ ਜੋ ਹੈ ਉਹਨਾਂ ਨੇ ਜੇਰਜ ਦੀ ਦਿੱਤੀ ਹੈ, ਦੂਸਰੀ ਅੰਡਜ ਦੀ ਦਿੱਤੀ ਹੈ, ਤੀਸਰੀ ਉਦਭਜ ਦੀ ਦਿੱਤੀ ਹੈ, ਚੌਥੀ ਜੋ ਹੈ ਸਵੇਦਜ ਦੀ ਦਿੱਤੀ ਹੈ। ਯਾਨੀ ਕਿ ਇਹਨਾਂ ਚਾਰ ਤਰੀਕਿਆਂ ਦੇ ਨਾਲ ਇਸ ਜੀਵਾਤਮਾ ਨੂੰ ਜੋ ਹੈ ਇਹਨਾਂ ਲੋਕਾਂ ਦੇ ਵਿੱਚ ਅਲੱਗ ਅਲੱਗ ਸੂਟਾਂ ਦੇ ਵਿੱਚ ਜਨਮ ਦਿੱਤਾ ਜਾਂਦਾ ਹੈ। ਜੇਰਜ ਦਾ ਭਾਵ ਹੈ ਝਿੱਲੀ ਦੇ ਵਿੱਚ, ਯਾਨੀ ਕਿ ਝਿੱਲੀ ਦੇ ਵਿੱਚ ਲਿਪਟ ਕਰਕੇ ਜਦੋਂ ਜੀਵਾਤਮਾ ਜੋ ਹੈ ਇੱਕ ਚੋਲੇ ਨੂੰ ਲੈ ਕਰਕੇ ਇੱਕ ਸੂਟ ਨੂੰ ਪਾ ਕਰਕੇ ਜਨਮ ਲੈਂਦੀ ਹੈ। ਔਰ ਇਹ ਜ਼ਿਆਦਾਤਰ ਝਿੱਲੀਆਂ ਜਿਹੜੀਆਂ ਨੇ ਸਤਨਧਾਰੀਆਂ ਦੇ ਵਿੱਚ, ਯਾਨੀ ਕਿ ਦੁੱਧ ਪੀਣ ਵਾਲੇ ਬੱਚੇ ਜਿਸ ਤਰ੍ਹਾਂ ਨੇ ਸਿੱਧੇ ਜਨਮ ਲੈਂਦੇ ਨੇ। ਦੂਸਰੀ ਜਿਹੜੀ ਸ਼੍ਰੇਣੀ ਹੈ ਉਹ ਅੰਡਿਆਂ ਦੀ ਸ਼੍ਰੇਣੀ ਹੈ, ਅੰਡਿਆਂ ਦੇ ਵਿੱਚੋਂ ਜੀਵਾਤਮਾ ਜੋ ਹੈ ਜਨਮ ਲੈਂਦੀ ਹੈ। ਉਸ ਤੋਂ ਬਾਅਦ ਜੋ ਹੈ ਵਰਸ਼ਾ ਦਾ ਪਾਣੀ ਯਾਨੀ ਕਿ ਪ੍ਰਿਥਵੀ ਦੇ ਨਾਲ ਮਿਲ ਕਰਕੇ ਹਵਾ ਦੇ ਜ਼ਰੀਏ ਜੋ ਹੈ ਉਤਪਤੀ ਹੁੰਦੀ ਹੈ। ਉਸ ਤੋਂ ਬਾਅਦ ਸਵੇਦਕ ਜੋ ਹੈ ਉਹਨੂੰ ਕਹਿੰਦੇ ਨੇ ਸੰਵੇਦਨਾ। ਸੰਵੇਦਨਾ ਦਾ ਭਾਵ ਹੈ ਕਿ ਜਿਸ ਤਰੀਕੇ ਦੇ ਨਾਲ ਸੰਵੇਦਿਤ ਹੋ ਕਰਕੇ ਗ੍ਰੰਥੀਆਂ ਜੋ ਹੈ ਆਪਣੇ ਮੂੰਹ ਦੇ ਵਿੱਚੋਂ ਜੋ ਸਰਾਬ ਉਤਪੰਨ ਕਰਦੀਆਂ ਨੇ, ਇਸ ਨੂੰ ਅਸੀਂ ਸੰਵੇਦਨਾ ਦਾ ਸਰਾਬ ਜੋ ਹੈ ਕਹਿੰਦੇ ਹਾਂ। ਉਸੀ ਤਰੀਕੇ ਦੇ ਨਾਲ ਕੁਝ ਜੀਵਾਤਮਾ ਇਸ ਢੰਗ ਨਾਲ ਜਨਮ ਲੈਂਦੀਆਂ ਨੇ। ਯਾਨੀ ਕਿ ਇਸ ਚੀਜ਼ ਨੂੰ ਅਸੀਂ ਅਗਰ ਦੇਖਣਾ ਚਾਹੁੰਦੇ ਹਾਂ ਸੰਵੇਦਨਾ ਨੂੰ, ਤੇ ਛਿਪਕਲੀ ਦੇ ਵਿੱਚ ਜਾਂ ਮੇਂਢਕ ਦੇ ਵਿੱਚ ਅਸੀਂ ਬੜੇ ਅੱਛੇ ਤਰੀਕੇ ਦੇ ਨਾਲ ਦੇਖ ਸਕਦੇ ਹਾਂ। ਇਸ ਦੇ ਵਿੱਚ ਪਸੀਨੇ ਦੇ ਜ਼ਰੀਏ ਜੋ ਹੈ ਸਪਰਮ, ਜਿਸ ਨੂੰ ਅਸੀਂ ਕਹਿੰਦੇ ਹਾਂ, ਉਹ ਪਾਸ ਹੁੰਦੇ ਨੇ ਮਾਦਾ ਦੇ ਵਿੱਚ, ਔਰ ਜੀਵਾਤਮਾ ਦੀ ਉਤਪਤੀ ਹੁੰਦੀ ਹੈ। ਇਸ ਤਰੀਕੇ ਦੇ ਨਾਲ ਇਹ ਚਾਰ ਵਰਨ ਸ਼੍ਰੇਣੀਆਂ ਦੇ ਵਿੱਚ ਜਿਸ ਗੁਣ ਦੀ ਪ੍ਰਧਾਨਤਾ ਹੁੰਦੀ ਹੈ, ਔਰ ਗੁਣ ਦੀ ਪ੍ਰਧਾਨਤਾ ਮਿਲਦੀ ਹੈ ਜੀਵਾਤਮਾ ਨੂੰ ਪਿਛਲੇ ਜਨਮਾਂ ਦੇ ਵਿੱਚ ਕੀਤੀ ਗਈ ਕਿਰਿਆ ਦੇ ਵਿੱਚ, ਜਿਸ ਤਰੀਕੇ ਦਾ ਕਾਮਨਾ ਜਾਂ ਸਵਾਰਥ ਨੂੰ ਮੁੱਖ ਰੱਖ ਕਰਕੇ ਉਸਨੇ ਕੀਤੀ ਸੀ, ਉਸੀ ਦੇ ਗੁਣ ਦੇ ਪ੍ਰਭਾਵ ਨੂੰ ਲੈ ਕਇਕੇ ਵਿਰਤੀ ਦੇ ਜ਼ਰੀਏ ਇਹ ਚਾਰ ਸ਼੍ਰੇਣੀਆਂ ਦੇ ਵਿੱਚ ਇਸ ਜੀਵਾਤਮਾ ਨੂੰ ਜਨਮ ਦਿੱਤਾ ਜਾਂਦਾ ਹੈ। ਔਰ ਇਹ ਚਾਰੋਂ ਦੀਆਂ ਚਾਰੋਂ ਸ਼੍ਰੇਣੀਆਂ ਜਿਹੜੀਆਂ ਨੇ ਜਨਮ ਲੈਣ ਵਾਲੀਆਂ, ਇਹ ਬੜੇ ਹੀ ਸੂਖਮ ਤਰੀਕੇ ਦੇ ਨਾਲ ਇਹ ਹਵਾ ਜੋ ਹੈ ਵਰੁਣ ਦੇਵਤਾ ਜਿਸ ਨੂੰ ਕਿਹਾ ਜਾਂਦਾ ਹੈ ਉਸ ਦੇ ਅਧੀਨ ਨੇ। ਯਾਨੀ ਕਿ ਬਾਣੀ ਦੇ ਵਿੱਚ ਵੀ ਕਿਹਾ ਗਿਆ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਉਸ ਦਾ ਕੀ ਭਾਵ ਹੈ? ਇਸ ਦੇ ਵਿੱਚ ਗੁਰੂ ਜੋ ਹੈ ਹਵਾ ਨੂੰ ਕਿਹਾ ਗਿਆ ਹੈ, ਮਾਤਾ ਜੋ ਹੈ ਧਰਤੀ ਨੂੰ, ਔਰ ਪਿਤਾ ਨੂੰ ਜੋ ਹੈ ਪਾਣੀ ਦੀ ਸੰਗਿਆ ਦਿੱਤੀ ਗਈ ਹੈ। ਇਹ ਚਾਰੋਂ ਦੀਆਂ ਚਾਰੋਂ ਸ਼੍ਰੇਣੀਆਂ ਜਿਹੜੀਆਂ ਨੇ ਇਹਨਾਂ ਦਾ ਮੂਲਭੂਤ ਆਧਾਰ ਜੋ ਹੈ ਇਹ ਤਿੰਨੋਂ ਵਸਤੂਆਂ ਨੇ। ਔਰ ਇਹ ਤਿੰਨੋਂ ਵਸਤੂਆਂ ਦੇ ਵਿੱਚ ਹੀ ਸਿਰਫ ਹਵਾ ਜੋ ਹੈ, ਹਵਾ ਮੁੱਖ ਰੂਪ ਦੇ ਵਿੱਚ ਇਸ ਸਾਰੀ ਸ੍ਰਿਸ਼ਟੀ ਦੇ ਵਿੱਚ ਕੰਮ ਕਰ ਰਹੀ ਹੈ। ਕਿਸ ਤਰੀਕੇ ਦੇ ਨਾਲ? ਜਦੋਂ ਜੀਵਾਤਮਾ ਜੋ ਹੈ ਸੂਖ ਇਸ ਚੋਲੇ ਦੇ ਵਿੱਚੋਂ ਨਿਕਲਦੀ ਹੈ, ਦਸਵੇਂ ਦੁਆਰ ਦੇ ਵਿੱਚ ਸਿਮਟ ਕਰਕੇ ਨਿਕਲਣ ਦੀ ਕੋਸ਼ਿਸ਼ ਕਰਦੀ ਹੈ, ਉਸ ਵਕਤ ਕੀ ਹੁੰਦਾ ਹੈ? ਉਸ ਵਕਤ ਜਦ ਬੁੱਧੀ ਜੋ ਹੈ ਇਸ ਤੋਂ ਪਿੱਛੇ ਰਹਿੰਦੀ ਹੈ, ਔਰ ਜਿਸ ਵੇਲੇ ਸਾਰੇ ਜਨਮਾਂ ਦੇ ਵਿੱਚ ਇਸ ਦੀ ਕੀਤੀ ਗਈ ਕਿਰਿਆ ਦਾ ਨਿਚੋੜ ਹੈ ਉਹ ਨਿਚੜ ਕੇ ਸਾਹਮਣੇ ਆਉਂਦਾ ਹੈ। ਇਸੀ ਕਰਕੇ ਗੁਰੂ ਸਾਹਿਬ ਸਾਰੀ ਉਮਰ ਜੋ ਭਜਨ ਬੰਦਗੀ ਕਰਵਾਉਂਦੇ ਨੇ ਉਸਦਾ ਬੜਾ ਹੀ ਸੂਖਮ ਪਹਿਲੂ ਹੈ ਔਰ ਬੜਾ ਹੀ ਨਾਜੁਕ ਸੰਬੰਧ ਰੱਖਦਾ ਹੈ। ਉਸਦਾ ਇੱਕੋ ਹੀ ਭਾਵ ਹੈ ਕਿ ਆਖਰੀ ਸਮੇਂ ਦੇ ਵਿੱਚ ਜਿਸਲੇ ਨਿਚੜ ਕਰਕੇ ਉਹ ਰਿਜ਼ਲਟ ਸਾਹਮਣੇ ਆਉਣਾ ਹੈ ਉਹ ਸਾਤਵਿਕ ਪ੍ਰਭਾਵ ਰਵੇ। ਸਾਤਵਿਕ ਦਾ ਭਾਵ ਇਹ ਹੈ ਕਿ ਸਤੋ ਗੁਣ ਦੀ ਪ੍ਰਧਾਨਤਾ, ਅਗਰ ਜੀਵਾਤਮਾ ਨੇ ਪੂਰੇ ਜਨਮ ਦੇ ਵਿੱਚ ਉਸ ਪ੍ਰਭੂ ਦੇ ਨਾਲ ਜੁੜ ਕਰਕੇ ਯਾਨੀ ਕਿ ਆਪਣੇ ਸਤਿਗੁਰ ਦੇ ਅਧੀਨ ਰਹਿ ਕਰਕੇ ਉਸਦਾ ਖਿਆਲ ਰੱਖ ਕਰਕੇ ਕੋਈ ਕਰਮ ਕੀਤਾ, ਕੋਈ ਕਿਰਿਆ ਕੀਤੀ ਹੈ, ਤੇ ਆਖਰੀ ਟਾਈਮ ਦੇ ਵਿੱਚ ਇਸੀ ਗੁਣ ਦਾ ਸਤੋ ਦਾ ਪ੍ਰਭਾਵ ਰਹੇਗਾ ਔਰ ਜੀਵਾਤਮਾ ਦੇ ਜਦ ਬੁੱਧੀ ਜੋ ਉਸ ਦੇ ਉੱਪਰ ਛੱਡੀ ਜਾਏਗੀ ਤੇ ਇਸੀ ਗੁਣ ਦੇ ਅਧੀਨ ਉਹ ਜੀਵਾਤਮਾ ਜੋ ਹੈ ਖਿਆਲ ਕਰੇਗੀ ਔਰ ਇਸੀ ਗੁਣ ਦੇ ਆਧਾਰ ਦੇ ਉੱਪਰ ਉਹ ਵਰੁਣ ਦੇਵਤਾ ਜੋ ਹੈ ਉਸ ਨੂੰ ਆਕਾਸ਼ ਦੇ ਰੂਪ ਦੇ ਵਿੱਚ ਧਾਰਨ ਕਰਨਗੇ। ਸਭ ਤੋਂ ਪਹਿਲੇ ਜੀਵਾਤਮਾ ਜੋ ਹੈ ਆਕਾਸ਼ ਦੇ ਵਿੱਚ ਘੁਲਦੀ ਹੈ, ਉਸ ਤੋਂ ਬਾਅਦ ਵਰੁਣ ਦੇਵਤਾ ਇਸ ਨੂੰ ਧਾਰਨ ਕਰਦੇ ਨੇ ਔਰ ਸਤਾ ਗੁਣ ਦੇ ਵਿੱਚ ਅਗਰ ਪ੍ਰਭਾਵਿਤ ਹੋਏਗੀ ਉਹ ਜੀਵਾਤਮਾ ਤੇ ਉਸੀ ਗੁਣ ਦੇ ਆਧਾਰ ਦੇ ਉੱਪਰ ਉਹ ਹਵਾ ਜੋ ਹੈ ਉਸ ਨੂੰ ਉਸੀ ਜਗ੍ਹਾ ਲੈ ਕਰਕੇ ਜਾਏਗੀ ਜਿਸ ਜਗ੍ਹਾ ਉਸਦਾ ਜਨਮ ਹੋਣਾ ਜ਼ਰੂਰੀ ਹੈ। ਯਾਨੀ ਕਿ ਜਿਤਨੀ ਵੀ ਜੀਵਾਤਮਾ ਜਨਮ ਲੈਂਦੀਆਂ ਨੇ ਇਹ ਸਾਰੀਆਂ ਦੀ ਸਾਰੀਆਂ ਇਸੀ ਕਿਰਿਆ ਦੇ ਵਿੱਚੋਂ ਹੋ ਕਰਕੇ ਜਾਂਦੀਆਂ ਨੇ। ਇਸ ਤੋਂ ਇਹ ਦੋ ਭਾਵ ਸਪਸ਼ਟ ਹੁੰਦੇ ਨੇ। ਪਹਿਲਾ ਭਾਵ ਤੇ ਇਹ ਹੈ ਕਿ ਜਿਹੜੀ ਜੀਵਾਤਮਾ ਨੂੰ ਸਾਨੂੰ ਜੋ ਵਜਨ ਬੰਦਗੀ ਦਿੱਤੀ ਜਾਂਦੀ ਹੈ ਇਸ ਦਾ ਆਖਰੀ ਘੜੀ ਦੇ ਉੱਪਰ ਬਹੁਤ ਵੱਡਾ ਔਰ ਨਾਜ਼ੁਕ ਇਫੈਕਟ ਹੈ। ਅਗਰ ਉਸ ਆਖਰੀ ਸਾਰੀ ਜ਼ਿੰਦਗੀ ਵਜਨ ਬੰਦਗੀ ਯਾਨੀ ਭਜਨ ਦਾ ਕੀ ਭਾਵ ਹੈ, ਭਜਨ ਦਾ ਇਹ ਭਾਵ ਨਹੀਂ ਹੈ ਕਿ ਅਸੀਂ ਅੱਖ ਬੰਦ ਕਰਕੇ ਕੋਈ ਲਫ਼ਜ਼ਾਂ ਨੂੰ ਦੁਹਰਾ ਰਹੇ ਹਾਂ, ਇਹ ਤਾਂ ਮੌਖਿਕ ਅਰਥ ਬੜਾ ਅਧੂਰਾ ਅਰਥ ਹੈ। ਪਰ ਇਸ ਤੋਂ ਵੀ ਵਿਸ਼ਾਲ ਔਰ ਪੂਰਨ ਅਰਥ ਕੀ ਹੈ ਕਿ ਭਜਨ ਦਾ ਭਾਵ ਇਹ ਹੈ ਕਿ ਅਸੀਂ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ। ਸਾਡੀ ਜੀਵਾਤਮਾ ਦੇ ਵਿੱਚ ਇੱਕ ਤੜਫ ਹੋਣੀ ਚਾਹੀਦੀ, ਇੱਕ ਪਿਆਸ ਹੋਣੀ ਚਾਹੀਦੀ ਉਸ ਮੂਲ ਦੇ ਵਿੱਚ ਸਮਾਣ ਦੀ, ਉਸ ਪਰਮਾਤਮਾ ਨੂੰ ਮਿਲਣ ਦੀ। ਅਗਰ ਉਹ ਸਾਡੇ ਅੰਦਰ ਪਿਆਸ ਹੋਏਗੀ, ਉਹ ਤੜਫ ਹੋਏਗੀ, ਇਹ ਹੀ ਸਭ ਤੋਂ ਵੱਡਾ ਜਪ ਹੈ। ਇਸ ਤੋਂ ਉੱਤੇ ਕੋਈ ਵੀ ਜਪ ਨਹੀਂ ਹੈ। ਔਰ ਇਸ ਦਾ ਪ੍ਰਭਾਵ ਕੀ ਹੋਏਗਾ ਕਿ ਸਤੋ ਗੁਣ ਦੀ ਪ੍ਰਧਾਨਤਾ ਸਾਡੇ ਅੰਦਰ ਪ੍ਰਗਟ ਹੁੰਦੀ ਜਾਏਗੀ ਔਰ ਰਜੋ ਔਰ ਤਮੋ ਗੁਣ ਦੀ ਜੋ ਹੈ ਉਹ ਦਬਦੇ ਜਾਣਗੇ। ਯਾਨੀ ਕਿ ਹੌਲੇ ਹੌਲੇ ਕੀ ਹੋਏਗਾ ਕਿ ਬਿਲਕੁਲ ਹੀ ਅਪੰਗਤਾ ਦਾ ਰੂਪ ਲੈ ਲੈਣਗੇ। ਕਿਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਸਾਨੂੰ ਸਰੀਰ ਦੇ ਸਾਰੇ ਅੰਗ ਮਿਲੇ ਨੇ, ਅਗਰ ਅਸੀਂ ਇੱਕ ਅੰਗ ਨੂੰ ਇਸਤੇਮਾਲ ਕਰਨਾ ਛੱਡ ਦਈਏ ਤੇ ਕੁਝ ਸਮੇਂ ਦੇ ਬਾਅਦ ਅਸੀਂ ਕੀ ਦੇਖਦੇ ਹਾਂ ਕਿ ਉਸ ਅੰਗ ਦੇ ਵਿੱਚ ਜੋ ਖੂਨ ਦੀ ਧਾਰਾ ਪ੍ਰਵਾਹਿਤ ਹੁੰਦੀ ਹੈ ਉਹਦਾ ਪ੍ਰਭਾਵ ਇਫੈਕਟ ਜੋ ਹੈ ਉਹ ਖਤਮ ਹੋ ਜਾਂਦਾ ਹੈ। ਯਾਨੀ ਕਿ ਉਸ ਪਾਸੇ ਉਹ ਖੂਨ ਦੌਰਾ ਨਹੀਂ ਕਰਦਾ, ਔਰ ਜਦੋਂ ਖੂਨ ਦੌਰਾ ਨਹੀਂ ਕਰਦਾ ਤੇ ਉਹ ਅੰਗ ਕੰਮ ਕਰ ਹੀ ਨਹੀਂ ਸਕਦਾ। ਯਾਨੀ ਕਿ ਅਸੀਂ ਕੁਝ ਦੇਰ ਤੱਕ ਅਪੰਗ ਹੋ ਜਾਂਦੇ ਹਾਂ। ਔਰ ਜਿਸ ਅੰਗ ਨੂੰ ਅਸੀਂ ਇਸਤੇਮਾਲ ਕਰਦੇ ਹਾਂ ਇਸ ਜਗਤ ਦੇ ਵਿੱਚ, ਜਿਤਨੇ ਜ਼ਿਆਦਾ ਤਰੀਕੇ ਦੇ ਨਾਲ ਇਸਤੇਮਾਲ ਕਰਦੇ ਹਾਂ ਉਹ ਅੰਗ ਜੋ ਹੈ ਉਤਨਾ ਹੀ ਫੈਲਦਾ ਹੈ, ਪ੍ਰਫੁੱਲਿਤ ਹੁੰਦਾ ਹੈ। ਯਾਨੀ ਕਿ ਇੱਕ ਵਿਚਾਰ ਕਰਕੇ ਦੇਖੀਏ, ਜੋ ਬਿਲਡਰਸ ਨੇ ਆਪਣੇ ਸਰੀਰ ਨੂੰ ਵਿਕਾਸ ਕਰਦੇ ਨੇ, ਕਿਸ ਤਰੀਕੇ ਦੇ ਨਾਲ ਜਦੋਂ ਜੀਵਾਤਮਾ ਜਨਮ ਲੈਂਦੀ ਹੈ ਕਿਸ ਤਰ੍ਹਾਂ ਅਧੂਰੇਪਨ ਦੇ ਵਿੱਚ ਹੁੰਦੀ ਹੈ, ਪਰ ਕਿਸ ਤਰੀਕੇ ਦੇ ਨਾਲ ਮਾਤਾ ਦਾ ਦੁੱਧ ਲੈ ਕਰਕੇ ਜਾਂ ਹੋਰ ਕਈ ਤਰੀਕੇ ਦੀ ਐਕਸਰਸਾਈਜ਼ ਜਾਂ ਕਿਰਿਆ ਕਰਾ ਕਰਕੇ ਉਹ ਜੀਵਾਤਮਾ ਜਿਸਲੇ ਆਪਣੇ ਆਪ ਨੂੰ ਬਿਲਡਰ ਦੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਪ੍ਰਗਟ ਕਰਦੀ ਹੈ ਤੇ ਸਾਧ ਸੰਗਤ ਜੀ ਅਸੀਂ ਹੈਰਾਨ ਹੀ ਹੋ ਜਾਂਦੇ ਹਾਂ ਕਿ ਕਿਆ ਸਰੀਰ ਦਾ ਇਹ ਸਰੂਪ ਵੀ ਹੋ ਸਕਦਾ ਹੈ ਤੇ ਉਸਦੇ ਪਿੱਛੇ ਕਿਹੜਾ ਭਾਵ ਸੀ। ਯਾਨੀ ਕਿ ਉਹ ਆਪਣੇ ਸਰੀਰ ਦਾ ਵਿਕਾਸ ਕਰਨਾ ਚਾਹੁੰਦਾ ਸੀ, ਆਪਣੀ ਪੇਸ਼ੀਆਂ ਨੂੰ ਪੁਸ਼ਟ ਕਰਨਾ ਚਾਹੁੰਦਾ ਸੀ। ਯਾਨੀ ਕਿ ਉਸਨੇ ਇੱਕ ਖਿਆਲ ਬਣਾ ਲਿਆ, ਇੱਕ ਕਾਮਨਾ ਕੀਤੀ, ਇੱਕ ਨਿਸ਼ਚਾ ਕਰ ਲਿਆ, ਯਾਨੀ ਕਿ ਨਿਸ਼ਚਾ ਦੇ ਉੱਪਰ ਆਪਣੀ ਹਸਤੀ ਨੂੰ ਮਿਟਾਤਾ। ਯਾਨੀ ਕਿ ਨਿਸ਼ਚਾ ਕਰਕੇ ਉਸਨੇ ਇਸ ਜਗਤ ਦੇ ਵਿੱਚ ਸਾਰੀਆਂ ਕਿਰਿਆ ਕਰਕੇ ਆਪਣੇ ਸਰੀਰ ਨੂੰ ਪੁਸ਼ਟ ਬਣਾ ਕਰਕੇ ਜਗਤ ਦੇ ਸਾਹਮਣੇ ਜਿਸ ਤਰੀਕੇ ਨਾਲ ਪ੍ਰਗਟ ਕੀਤਾ ਸਾਰਾ ਜਗਤ ਹੀ ਹੈਰਾਨ ਰਹਿ ਗਿਆ। ਉਸੇ ਤਰੀਕੇ ਦੇ ਨਾਲ ਅਗਰ ਅਸੀਂ ਵੀ ਸਾਰੇ ਇਹ ਨਿਸ਼ਚਾ ਕਰ ਲਈਏ ਕਿ ਅਸੀਂ ਆਪਣੇ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ ਤੇ ਜਿਹੜੀ ਜੀਵਾਤਮਾ ਸਦੀਆਂ ਤੋਂ ਜੋ ਹੈ ਦਬੀ ਬੈਠੀ ਹੈ, ਯਾਨੀ ਕਿ ਆਪਣੇ ਆਪ ਦੀ ਸਾਰੀ ਤਾਕਤ ਸਮਰੱਥਾ ਜੋ ਹੈ ਖਿਆਲ ਦੇ ਰੂਪ ਵਿੱਚ ਮਨ ਨੂੰ ਦੇ ਕਰਕੇ ਬੈਠੀ ਹੈ ਔਰ ਮਨ ਦੇ ਨਾਲ ਸਵਾਦ ਲਗਾ ਕਰਕੇ ਉਸ ਦੀ ਗੁਲਾਮ ਬਣੀ ਬੈਠੀ ਹੈ ਔਰ ਜੜ ਔਰ ਚੇਤਨ ਦੀ ਗੰਢ ਜਿਹੜੀ ਹੈ ਇਸ ਜਗਤ ਦੇ ਵਿੱਚ ਅਸੀਂ ਚਾਹ ਕਰਕੇ ਵੀ ਨਹੀਂ ਖੋਲ ਸਕਦੇ। ਪਰ ਅਗਰ ਅਸੀਂ ਨਿਸ਼ਚਾ ਕਰ ਲਈਏ ਕਿ ਅਸੀਂ ਮੂਲ ਦੇ ਵਿੱਚ ਸਮਾਉਣਾ ਚਾਹੁੰਦੇ ਹਾਂ, ਇਸ ਜੀਵਾਤਮਾ ਨੂੰ ਜੋ ਹੈ ਪੁਸ਼ਟ ਬਣਾਉਣਾ ਚਾਹੁੰਦੇ ਹਾਂ, ਤੇ ਸਾਧ ਸੰਗਤ ਜੀ ਇਸ ਜਗਤ ਦੇ ਵਿੱਚ ਵਿਚਾਰ ਕਰਕੇ ਦੇਖੋ, ਜਿਨ੍ਹਾਂ ਵੀ ਸੰਤ ਹੈਗੇ ਨੇ ਉਹ ਇੱਕ ਤਰੀਕੇ ਦੇ ਨਾਲ ਪੁਸ਼ਟ ਰੂਹਾਂ ਨੇ। ਯਾਨੀ ਕਿ ਉਹਨਾਂ ਨੇ ਆਪਣਾ ਵਿਕਾਸ ਕੀਤਾ, ਆਪਣੀ ਆਤਮਾ ਨੂੰ ਉਸ ਜਗ੍ਹਾ ਲਿਜਾ ਕਰਕੇ ਬਿਠਾਇਆ ਜਿਸ ਜਗ੍ਹਾ ਪਰਮਾਤਮਾ ਮੌਜੂਦ ਹੈ। ਯਾਨੀ ਕਿ ਗੁਰੂ ਪਰਮਾਤਮਾ ਔਰ ਉਹਨਾਂ ਦੇ ਵਿੱਚ ਕੋਈ ਭਿੰਨ ਭੇਦ ਹੀ ਨਾ ਰਹਿ ਗਿਆ, ਸਾਰੇ ਦੇ ਸਾਰੇ ਮਿਲ ਕਰਕੇ ਇੱਕ ਰੂਪ ਹੋ ਗਏ ਔਰ ਉਹਨਾਂ ਦੇ ਉਸ ਰੂਪ ਨੂੰ ਦੇਖ ਕਰਕੇ ਅਸੀਂ ਹੈਰਾਨ ਹੋ ਜਾਂਦੇ ਹਾਂ, ਆਸ਼ਚਰਯ ਕਰਦੇ ਹਾਂ, ਉਹਨਾਂ ਨੂੰ ਮਹਾਨ ਕਹਿਣ ਲੱਗ ਜਾਂਦੇ ਹਾਂ। ਸਾਧ ਸੰਗਤ ਜੀ ਕੋਈ ਸ਼ੱਕ ਨਹੀਂ, ਉਹ ਇਤਨੇ ਮਹਾਨ ਨੇ, ਉਹਨਾਂ ਦੀ ਮਹਾਨਤਾ ਤੱਕ ਅਸੀਂ ਪਹੁੰਚ ਹੀ ਨਹੀਂ ਸਕਦੇ। ਪਰ ਉਸ ਦਾ ਭਾਵ ਕੀ ਹੈ ਕਿ ਅਗਰ ਉਸ ਪਰਮਾਤਮਾ ਨੇ ਇੱਕ ਐਸਾ ਗੁਣ, ਇੱਕ ਐਸਾ ਕਰੈਕਟਰ ਜੋ ਹੈ ਇਸ ਜਗਤ ਦੇ ਵਿੱਚ ਪ੍ਰਗਟ ਕੀਤਾ ਹੈ, ਜ਼ਾਹਿਰ ਕੀਤਾ ਹੈ ਕਿਸੇ ਦੇਹ ਦੇ ਅੰਦਰ, ਤੇ ਉਸਦਾ ਕੁਛ ਨਾ ਕੁਛ ਅਰਥ ਜ਼ਰੂਰ ਹੋਏਗਾ, ਕੁਛ ਨਾ ਕੁਛ ਉਸਦਾ ਮਤਲਬ ਜ਼ਰੂਰ ਹੋਏਗਾ। ਉਹਨਾਂ ਦੀਆਂ ਤਸਵੀਰਾਂ ਲਗਾਉਣਾ ਦਾ ਮਤਲਬ ਨਹੀਂ, ਉਹਨਾਂ ਨੂੰ ਸਿਰਫ ਮਹਾਨ ਕਹਿ ਦੇਣ ਦੇ ਨਾਲ ਉਹ ਅਰਥ ਜੋ ਹੈ ਪੂਰਾ ਨਹੀਂ ਹੋ ਜਾਂਦਾ। ਉਸਦਾ ਅਸਲੀ ਭਾਵ ਉਸ ਪਰਮਾਤਮਾ ਦਾ ਕੀ ਸੀ ਕਿ ਤੁਸੀਂ ਵੀ ਐਸਾ ਹੀ ਆਚਰਣ ਕਰੋ, ਤੁਸੀਂ ਵੀ ਆਪਣੀ ਆਤਮਾ ਨੂੰ ਇਸੇ ਤਰੀਕੇ ਦੇ ਨਾਲ ਪੁਸ਼ਟ ਬਣਾਓ ਜਿਸ ਤਰੀਕੇ ਦੇ ਨਾਲ ਪੁਸ਼ਟ ਹੋ ਕਰਕੇ ਉਹ ਸੰਤ ਪਰਮਾਤਮਾ ਦਾ ਹੀ ਰੂਪ ਹੋ ਗਏ ਨੇ। ਪਰ ਅਸੀਂ ਕੀ ਕਰਦੇ ਹਾਂ, ਅਸੀਂ ਉਹਨਾਂ ਨੂੰ ਇਤਨਾ ਮਹਾਨ ਕਰ ਦਿੰਦੇ ਹਾਂ, ਇਤਨਾ ਪੁਸ਼ਟ ਕਰ ਦਿੰਦੇ ਹਾਂ ਕਿ ਉਹਨਾਂ ਦੇ ਔਰ ਆਪਣੇ ਵਿੱਚ ਇੱਕ ਇਤਨੀ ਵੱਡੀ ਖਾਈ ਬਣਾ ਦਿੰਦੇ ਹਾਂ ਕਿ ਉਹ ਖਾਈ ਇੱਕ ਵਿਸ਼ਾਲ ਸਮੁੰਦਰ ਦਾ ਰੂਪ ਲੈ ਲੈਂਦੀ ਹੈ ਔਰ ਅਸੀਂ ਚਾਹ ਕਰਕੇ ਵੀ ਉਹ ਸਮੁੰਦਰ ਨੂੰ ਫਿਰ ਪਾਰ ਨਹੀਂ ਕਰ ਸਕਦੇ। ਅਸੀਂ ਕੋਈ ਗੱਲ ਕਹਿੰਦੇ ਹਾਂ ਕਿ ਉਹ ਤੇ ਇਤਨੇ ਮਹਾਨ ਨੇ, ਉਹ ਤੇ ਇਤਨੇ ਗੁਣਵਾਨ ਨੇ, ਅਸੀਂ ਉਹਨਾਂ ਗੁਣਾਂ ਨੂੰ ਹਾਸਲ ਹੀ ਨਹੀਂ ਕਰ ਸਕਦੇ, ਉਹਨਾਂ ਦਾ ਮੁਕਾਬਲਾ ਕਰ ਹੀ ਨਹੀਂ ਸਕਦੇ। ਪਰ ਇਹ ਜਿਹੜੇ ਅਰਥ ਨੇ ਇਹ ਬਿਲਕੁਲ ਅਧੂਰੇ ਨੇ, ਕੋਈ ਸ਼ੱਕ ਨਹੀਂ। ਅਸੀਂ ਆਪਣੇ ਅੰਦਰ ਹੋਮੈ ਨਹੀਂ ਲਿਆਉਣੀ, ਉਹਨਾਂ ਦੇ ਨਾਲ ਤੁਲਨਾ ਨਹੀਂ ਕਰਨੀ, ਉਹਨਾਂ ਦਾ ਮੁਕਾਬਲਾ ਨਹੀਂ ਕਰਨਾ, ਪਰ ਉਹਨਾਂ ਦਾ ਜੋ ਕਰੈਕਟਰ ਹੈ ਉਸ ਕਰੈਕਟਰ ਨੂੰ ਸਾਰਾ ਨੇ ਸਾਰਾ ਇੱਕ ਇੱਕ ਕਰਕੇ ਆਪਣੇ ਅੰਦਰੋਂ ਉਜਾਗਰ ਕਰਨਾ ਹੈ। ਉਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਇੱਕ ਬਿਲਡਰ ਨੇ ਜੋ ਹੈ ਆਪਣੇ ਸਰੀਰ ਦੀਆਂ ਸਾਰੀਆਂ ਪੇਸ਼ੀਆਂ ਨੂੰ ਪੁਸ਼ਟ ਕੀਤਾ, ਔਰ ਕੀ ਹੁੰਦਾ ਹੈ ਉਹ ਸ਼ੀਸ਼ੇ ਦੇ ਸਾਹਮਣੇ ਬਾਰ ਬਾਰ ਜਾ ਕਰਕੇ ਖਲੋਂਦਾ ਹੈ। ਕਿਸ ਵਾਸਤੇ ਖਲੋਂਦਾ ਹੈ? ਉਹ ਸਿਰਫ ਇਸ ਵਾਸਤੇ ਖਲੋਂਦਾ ਹੈ ਕਿ ਕੋਈ ਐਸਾ ਅੰਗ, ਕੋਈ ਐਸੀ ਪੇਸ਼ੀ ਜੋ ਹੈ ਉਹ ਕਮਜ਼ੋਰ ਨਾ ਰਹਿ ਜਾਏ ਕਿ ਕੱਲ ਨੂੰ ਅਗਰ ਮੈਂ ਸਟੇਜ ਤੇ ਪ੍ਰਦਰਸ਼ਨ ਕਰਨਾ ਪਵੇ ਤੇ ਮੈਨੂੰ ਜੋ ਹੈ ਗੋਲਡ ਮੈਡਲ ਦੀ ਜਗ੍ਹਾ ਕੋਈ ਕਾਸੇ ਦਾ ਮੈਡਲ ਨਾ ਮਿਲ ਜਾਏ, ਜਾਂ ਮੈਂ ਉਸ ਮਤਲਬ ਪ੍ਰਤੀਯੋਗਤਾ ਚੋਂ ਬਾਹਰ ਹੀ ਨਾ ਕੱਢ ਦਿੱਤਾ ਜਾਵਾਂ। ਸਿਰਫ ਉਸੀ ਚੀਜ਼ ਨੂੰ, ਉਸੀ ਡਰ ਨੂੰ ਮੁੱਖ ਰੱਖ ਕਰਕੇ ਉਹ ਦਿਨ ਰਾਤ ਆਪਣਾ ਖਿਆਲ ਇਕੱਠਾ ਕਰਦਾ ਹੈ, ਦਿਨ ਰਾਤ ਨਵੀਂ ਦੀ ਨਵੀਂ ਵਿਧੀ ਇਸਤੇਮਾਲ ਕਰਦਾ ਹੈ, ਸਿਰਫ ਇਸ ਵਾਸਤੇ ਕਿ ਮੇਰੀ ਹਰ ਪੇਸ਼ੀ ਜੋ ਹੈ ਉਹ ਪੁਸ਼ਟ ਹੋ ਜਾਏ। ਇਸੀ ਭਾਵ, ਇਸੀ ਉਦਾਹਰਣ ਤੋਂ ਇਹੀ ਭਾਵ ਨਿਕਲਦਾ ਹੈ ਕਿ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਜਿਤਨੇ ਸੰਤਾਂ ਦੀ ਬਾਣੀ ਸੁਣਦੇ ਹਾਂ, ਉਹਨਾਂ ਦੀ ਬਾਣੀ ਨੂੰ ਪੜ੍ਹਦੇ ਹਾਂ, ਉਹਨਾਂ ਦੀਆਂ ਤਸਵੀਰਾਂ ਆਪਣੇ ਘਰਾਂ 'ਚ ਲਗਾਉਂਦੇ ਹਾਂ। ਤਸਵੀਰਾਂ ਲਗਾਉਣਾ ਕੋਈ ਗੁਨਾਹ ਨਹੀਂ ਹੈ, ਉਹਨਾਂ ਦੇ ਨਾਲ ਸਾਨੂੰ ਉਹਨਾਂ ਦੇ ਆਕਾਰ ਯਾਦ ਆਉਂਦੇ ਨੇ, ਉਹਨਾਂ ਦੇ ਨਾਲ ਇੱਕ ਪ੍ਰੇਮ ਪੈਦਾ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਅਟਰੈਕਟ ਕਰਨ ਵਾਲੀ ਵਸਤੂ ਸਾਨੂੰ ਚਾਹੀਦੀ ਹੈ, ਯਾਨੀ ਇੱਕ ਚਿੰਨ੍ਹ ਦੇ ਰੂਪ ਵਿੱਚ ਅਗਰ ਅਸੀਂ ਉਸ ਨੂੰ ਇਸਤੇਮਾਲ ਕਰਦੇ ਹਾਂ ਤੇ ਉਹ ਚਿੰਨ੍ਹ ਤੱਕ ਦੀ ਗੱਲ ਤੇ ਠੀਕ ਹੈ, ਪਰ ਅਗਰ ਅਸੀਂ ਸਿਰਫ ਚਿੰਨ੍ਹ ਤੱਕ ਹੀ ਰਹਿ ਜਾਵਾਂਗੇ ਤੇ ਸਤਸੰਗ ਜੀ ਅਸੀਂ ਆਪਣੀ ਜੀਵਾਤਮਾ ਦਾ ਵਿਕਾਸ ਨਹੀਂ ਕਰ ਸਕਦੇ, ਉਸ ਨੂੰ ਪੁਸ਼ਟ ਨਹੀਂ ਕਰ ਸਕਦੇ, ਉਸ ਨੂੰ ਰੋਸ਼ਨ ਨਹੀਂ ਕਰ ਸਕਦੇ। ਉਹ ਰੋਸ਼ਨੀ ਜਿਹੜੀ ਕਿ ਉਹ ਮਨ ਦੀ ਸੰਗਤ ਦੇ ਵਿੱਚ ਗਵਾਹ ਬੈਠੀ ਹੈ, ਉਹ ਰੋਸ਼ਨੀ ਅਸੀਂ ਇਸ ਮਨ ਦੇ ਕੋਲੋਂ ਵਾਪਸ ਲੈਣੀ ਹੈ, ਕਿਉਂ ਇਸ ਮਨ ਨੇ ਉਹ ਸਾਰੀ ਰੋਸ਼ਨੀ ਜੋ ਹੈ ਇਹ ਸਾਰੇ ਜਗਤ ਦੇ ਵਿੱਚ ਫੈਲਾ ਦਿੱਤੀ ਹੈ, ਔਰ ਇਹ ਸਾਰੇ ਜਗਤ ਦੇ ਵਿੱਚੋਂ ਜਦੋਂ ਅਸੀਂ ਇੱਕ ਇੱਕ ਕਰਕੇ ਰੋਸ਼ਨੀ ਇਕੱਠੀ ਨਹੀਂ ਕਰਾਂਗੇ ਤਦ ਤੱਕ ਇਹ ਜੀਵਾਤਮਾ ਆਪਣੇ ਉਸ ਜੋਹੜ ਦੇ ਵਿੱਚ ਨਹੀਂ ਆ ਸਕਦੀ, ਉਹ ਰੋਸ਼ਨ ਨਹੀਂ ਹੋ ਸਕਦੀ, ਔਰ ਜਦ ਤੱਕ ਇਹ ਰੋਸ਼ਨ ਨਹੀਂ ਹੋਏਗੀ ਤਦ ਤੱਕ ਆਪਣੇ ਆਪ ਨੂੰ ਜਾਣਨ ਦੇ ਕਾਬਿਲ ਨਹੀਂ ਹੋ ਸਕਦੀ, ਔਰ ਆਪਣੇ ਆਪ ਨੂੰ ਅਗਰ ਇਹ ਦੀਦਾਰ ਨਹੀਂ ਕਰ ਸਕਦੀ ਤੇ ਉਸ ਬ੍ਰਹਮ ਦਾ, ਉਸ ਪਰਮਾਤਮਾ ਦਾ, ਉਸ ਅਕਾਲ ਪੁਰਖ ਦਾ ਉਸ ਨੂੰ ਮਿਲਣ ਦੇ ਕਾਬਿਲ ਕਿਸ ਤਰੀਕੇ ਨਾਲ ਹੋ ਸਕਦੀ ਹੈ? ਸਿਰਫ ਗੱਲਾਂ ਦੇ ਨਾਲ, ਪੋਥੀਆਂ ਪੜ੍ਹਨ ਦੇ ਨਾਲ, ਜਾਂ ਸੰਤਾਂ ਦੀ ਮੌਖਿਕ ਟੇਕ ਲੈਣ ਦੇ ਨਾਲ ਇਹ ਰੋਸ਼ਨੀ ਅਸੀਂ ਕਦੇ ਵੀ ਹਾਸਲ ਨਹੀਂ ਕਰ ਸਕਦੇ। ਅਸੀਂ ਇਹ ਸਾਰਿਆਂ ਨੂੰ ਚਿੰਨ੍ਹ ਦੇ ਰੂਪ ਦੇ ਵਿੱਚ ਅਗਰ ਸਾਹਮਣੇ ਰੱਖ ਕਰਕੇ ਇੱਕ ਆਦਰਸ਼ ਰੂਪ ਦੇ ਵਿੱਚ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਦੇ ਉੱਪਰ ਅਸੀਂ ਪਾਲਣਾ ਕਰਾਂਗੇ, ਉਹਨਾਂ ਦੇ ਹੁਕਮ ਦੇ ਉੱਪਰ ਅਸੀਂ ਆਪਣੀ ਹਸਤੀ ਮਿਟਾਵਾਂਗੇ, ਤੇ ਜ਼ਰੂਰੀ ਗੱਲ ਹੈ ਕਿ ਅਸੀਂ ਆਪਣੀ ਉਹ ਖੋਈ ਹੋਈ ਰੋਸ਼ਨੀ ਜਿਹੜੀ ਹੈ ਜੋ ਅਸੀਂ ਅੱਜ ਤੱਕ ਸਦੀਆਂ ਤੋਂ ਪ੍ਰਾਪਤ ਨਹੀਂ ਕਰ ਸਕੇ, ਜ਼ਰੂਰੀ ਗੱਲ ਹੈ ਕਿ ਇਸ ਜਨਮ ਦੇ ਵਿੱਚ ਅਸੀਂ ਜ਼ਰੂਰ ਪ੍ਰਾਪਤ ਕਰ ਲਵਾਂਗੇ। ਤੋ ਇਹ ਜੋ ਜਨਮ ਹੁੰਦਾ ਹੈ ਮਨੁੱਖੀ ਜਨਮ ਦੇ ਵਿੱਚ, ਇਹ ਸਤੋ ਗੁਣ ਦੀ ਪ੍ਰਧਾਨਤਾ ਲੈ ਕਰਕੇ ਬੜਾ ਕੀਮਤੀ ਜਨਮ ਹੈ। ਇਸ ਸਤੋ ਗੁਣ ਦੀ ਪ੍ਰਧਾਨਤਾ ਕਈ ਕਰੋੜ ਜਨਮ ਲੱਗਦੇ ਨੇ, ਤਦ ਜਾ ਕਰਕੇ ਇਹ ਗੁਣ ਜੋ ਹੈ ਸਾਨੂੰ ਇਕੱਠਾ ਹੋ ਕਰਕੇ ਮਿਲਦਾ ਹੈ। ਤੇ ਕੋਈ ਮਤ ਜਾਣੇ ਕਿ ਅਸੀਂ ਅਗਰ ਅੱਖ ਬੰਦ ਕਰ ਲਵਾਂਗੇ ਤੇ ਉਸ ਤੋਂ ਬਾਅਦ ਸਾਨੂੰ ਫਿਰ ਇਹੀ ਜਨਮ ਹੋ ਜਾਏਗਾ। ਇੱਕ ਸਟੂਡੈਂਟ ਹੈ, ਉਹ ਸਟੂਡੈਂਟ ਸਿਰਫ ਆਪਣੇ ਕਿਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਜਦੋਂ ਇਮਤਿਹਾਨ ਦੇਣ ਜਾਂਦਾ ਹੈ, 2 ਘੰਟੇ ਦਾ, 3 ਘੰਟੇ ਦਾ ਇਮਤਿਹਾਨ ਹੈ, ਪੇਪਰ ਦੇਣ ਵਾਸਤੇ ਬੈਠਾ ਹੈ, ਜਿਸ ਵਕਤ ਸਟੂਡੈਂਟ ਜੋ ਹੈ ਡੈਸਕ ਦੇ ਉੱਪਰ ਜਾ ਕਰਕੇ ਬੈਠ ਜਾਂਦਾ ਹੈ, ਉਸ ਵਕਤ ਸਾਰੇ ਹੀ ਉਸਦੇ ਅਧੀਨ ਹੁੰਦੇ ਨੇ। ਹਾਲਾਂਕਿ ਟੀਚਰ ਜੋ ਹੈ ਟੀਚਰ ਦੇ ਅਧੀਨ ਸਾਰੇ ਨੇ, ਪਰ ਜਿਸ ਵਕਤ ਉਸ ਮਰਿਆਦਾ ਦੇ ਵਿੱਚ ਇੱਕ ਸਟੂਡੈਂਟ ਪੇਪਰ ਦੇਣ ਵਾਸਤੇ ਆਉਂਦਾ, ਉਸ ਵਕਤ ਅਗਰ ਉਹ ਕੋਈ ਮੰਗ ਕਰਦਾ ਹੈ ਤੇ ਉਸ ਵਕਤ ਉਹ ਟੀਚਰ ਜੋ ਹੈ ਉਸਦੀ ਮੰਗ ਨੂੰ ਵੀ ਪੂਰਾ ਕਰਦਾ ਹੈ। ਕਿਉਂ? ਕਿਉਂਕਿ ਉਹ ਇੱਕ ਇਮਤਿਹਾਨ ਨੂੰ ਦੇਣ ਵਾਸਤੇ ਆਇਆ। ਉਸ ਵਕਤ ਜੋ 2 ਜਾਂ 3 ਘੰਟੇ ਦਾ ਸਮੇਂ ਨਿਸ਼ਚਿਤ ਕੀਤਾ ਜਾਂਦਾ, ਉਸ 2-3 ਘੰਟੇ ਦਾ ਉਹ ਸਟੂਡੈਂਟ ਜੋ ਹੈ ਮਾਲਿਕ ਹੈ, ਬਾਦਸ਼ਾਹ ਹੈ, ਯਾਨੀ ਕਿ ਉਸਨੂੰ ਇੱਕ ਕੋਰੀ ਸੀਟ ਦਿੱਤੀ ਜਾਂਦੀ ਹੈ। ਕਿਸ ਵਾਸਤੇ? ਕਿ ਜੋ ਕੁਛ ਵੀ ਚਾਹੇ ਉਹ ਲਿਖ ਸਕਦਾ ਹੈ, ਯਾਨੀ ਕਿ ਜਿਹੜਾ ਟੀਚਰ ਨੇ ਸਵਾਲ ਕੀਤਾ ਹੈ ਉਸਦਾ ਜਵਾਬ ਲਿਖਣਾ ਚਾਹੇ ਤੇ ਉਸਦੀ ਮਰਜ਼ੀ ਹੈ। ਅਗਰ ਉਸਦੀ ਜਗ੍ਹਾ ਉਹ ਕਿਸੇ ਫਿਲਮ ਦੀ ਸਟੋਰੀ ਲਿਖਣਾ ਚਾਹੇ ਤੇ ਵੀ ਉਸਦੀ ਆਪਣੀ ਮੌਜ ਜਾਂ ਰਜ਼ਾ ਹੈ, ਔਰ ਅਗਰ ਖਾਲੀ ਸ਼ੀਟ ਸਾਹਮਣੇ ਰੱਖ ਕਰਕੇ ਅਗਲ ਬਗਲ ਦੇ ਡਸਕਾਂ ਦੇ ਵਿੱਚ ਝਾਕਣਾ ਚਾਹੇ ਤੇ ਇਹ ਵੀ ਉਸਦੀ ਆਪਣੀ ਮੌਜ ਹੈ। ਯਾਨੀ ਕਿ 2-3 ਘੰਟੇ ਦੇ ਸਮੇਂ ਦਾ ਉਹ ਬਾਦਸ਼ਾਹ ਹੈ, ਯਾਨੀ ਕਿ ਉਸ 2-3 ਘੰਟੇ ਦੇ ਵਿੱਚ ਜੋ ਚਾਹੇ ਉਹ ਕਰ ਸਕਦਾ ਹੈ, ਚਾਹੇ ਉਹ ਸਤੋ ਗੁਣ ਨੂੰ ਇਕੱਠਾ ਕਰੇ, ਚਾਹੇ ਰਜੋ ਗੁਣ ਨੂੰ ਇਕੱਠਾ ਕਰੇ, ਚਾਹੇ ਤਮੋ ਗੁਣ ਨੂੰ ਇਕੱਠਾ ਕਰੇ। ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦਾ ਸਟੂਡੈਂਟ ਨੇ ਫੈਸਲਾ ਕੀਤਾ, ਜਿਸ ਤਰੀਕੇ ਦੀ ਉਸਨੇ ਪੜ੍ਹਾਈ ਕੀਤੀ ਹੋਏਗੀ, ਤੇ ਜ਼ਰੂਰੀ ਗੱਲ ਹੈ ਉਹ ਟੀਚਰ ਦੇ ਸਵਾਲ ਦਾ ਜਵਾਬ ਵੀ ਲਿਖੇਗਾ। ਔਰ ਅਗਰ ਉਸਦਾ ਖਿਆਲ ਜੋ ਹੈ ਵਿਸ਼ੇ ਵਿਕਾਰਾਂ ਦੇ ਵੀ ਇਸ ਜਗਤ ਦੇ ਵਿੱਚ ਭਰਮਣ ਕਰ ਰਿਹਾ ਤੇ ਉਹ ਫਿਰ ਸਤਸੰਗਤ ਜੀ ਸਿਰਫ ਸਟੋਰੀਆਂ ਹੀ ਲਿਖੇਗਾ। ਔਰ ਜਿਸ ਨੇ ਦੋਨਾਂ ਚੋਂ ਕੁਛ ਵੀ ਨਹੀਂ ਕੀਤਾ, ਬੁੱਧੀ ਦਾ ਇਸਤੇਮਾਲ ਹੀ ਨਹੀਂ ਕੀਤਾ, ਜੜ ਆਇਆ ਜੜ ਦੇ ਵਿੱਚ ਹੀ ਰਮਿਆ ਰਹਿ ਗਿਆ, ਤੇ ਉਸਨੇ ਫਿਰ ਪੇਪਰ ਖਾਲੀ ਛੱਡ ਦੇਣਾ, ਸਿਰਫ ਬਗਲਾ ਹੀ ਝਾਕਦਾ ਰਹਿ ਜਾਣਾ। ਤੇ ਹੁਣ ਵਿਚਾਰ ਕਰ ਲਓ, ਇਹ ਤਿੰਨੋਂ ਹੀ ਫੈਸਲਾ ਕਰਨ ਵਾਲੇ 3 ਗੁਣ ਨੇ ਕਿ ਟੀਚਰ ਨੇ ਫੈਸਲਾ ਕਿਸ ਤਰ੍ਹਾਂ ਕਰਨਾ। ਜਿਸ ਤਰੀਕੇ ਦੇ ਨਾਲ ਉਸਨੂੰ ਪੂਰੀ ਛੂਟ ਦਿੱਤੀ ਸੀ 3 ਘੰਟੇ ਦੀ, ਉਸ 3 ਘੰਟੇ ਦੇ ਵਿੱਚ ਜਿਸ ਵੇਲੇ ਬੈਲ ਵੱਜ ਜਾਂਦੀ ਹੈ ਨਾ, ਬੈਲ ਵੱਜਣ ਤੇ ਬਾਅਦ ਉਸਲੇ ਸਟੂਡੈਂਟ ਕੁਛ ਨਹੀਂ ਕਰ ਸਕਦਾ, ਉਸ ਵਕਤ ਉਹ ਗੁਲਾਮ ਹੋ ਜਾਂਦਾ ਹੈ। ਗੁਲਾਮ ਕੀ ਹੁੰਦਾ, ਉਹ ਬਿਲਕੁਲ ਅਪੰਗ ਹੋ ਜਾਂਦਾ। ਉਸ ਵੇਲੇ ਇੱਕੋ ਹੀ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਅਗਰ ਤੁਸੀਂ ਪੈਨ ਚਲਾਓਗੇ ਤੇ ਤੁਹਾਡੀ ਸ਼ੀਟ ਜੋ ਹੈ ਇਹ ਬਲੈਕ ਕਰ ਦਿੱਤੀ ਜਾਏਗੀ, ਯਾਨੀ ਕਿ ਬਲੈਕ ਮਾਰਕ ਜਾਂ ਰੈੱਡ ਮਾਰਕ ਕਰ ਦਿੱਤਾ ਜਾਏਗਾ, ਤੁਹਾਨੂੰ ਦੁਬਾਰਾ ਤੋਂ ਪੇਪਰ ਦੇ ਵਿੱਚ ਦਾਖਲ ਹੋਣਾ ਪਏਗਾ, ਯਾਨੀ ਕਿ ਇਹ ਪੇਪਰ ਤੁਹਾਡਾ ਕੈਂਸਲ ਹੋ ਜਾਏਗਾ। ਇਤਨਾ ਵੱਡਾ ਫੈਸਲਾ ਟੀਚਰ ਕਰ ਸਕਦਾ, ਉਸ ਨੂੰ ਪੇਪਰ ਦੇਣ ਤੋਂ ਵੀ ਬੇਦਖਲ ਕਰ ਦਿੰਦਾ ਹੈ। ਇਸ ਤੋਂ ਫੈਸਲਾ ਕਰ ਲਓ ਕਿ ਇਹ ਜੋ ਮਨੁੱਖਾ ਜਨਮ ਮਿਲਿਆ ਹੈ ਇਹ ਸਾਰਾ ਅੱਖ ਖੁੱਲੇ ਦਾ ਫੈਸਲਾ ਹੈ, ਅੱਖ ਬੰਦ ਹੋਣ ਦਾ ਫੈਸਲਾ ਨਹੀਂ ਹੈ। ਅੱਖ ਬੰਦ ਹੋਣ ਦਾ ਇਹ ਭਾਵ ਸਮਝ ਲਓ ਕਿ ਸਾਨੂੰ ਇੱਕ ਨਿਸ਼ਚਿਤ ਸੀਮਾ ਤੱਕ ਸਮੇਂ ਮਿਲਿਆ ਹੈ, ਯਾਨੀ ਕਿ ਜਿਤਨੇ ਸਵਾਸਾਂ ਦੀ ਪੂੰਜੀ ਮਿਲੀ ਹੈ ਇਹ ਅਕਾਲ ਪੁਰਖ ਨੇ ਕਰਮਾਂ ਦੇ ਅਨੁਸਾਰ ਸਾਨੂੰ ਦਿੱਤੀ ਹੈ। ਔਰ ਜਦ ਤੱਕ ਇਹ ਪੂੰਜੀ ਸਾਡੇ ਅੰਦਰ ਮੌਜੂਦ ਹੈ, ਸਾਧ ਸੰਗਤ ਜੀ, ਅਸੀਂ ਬਾਦਸ਼ਾਹ ਹਾਂ। ਇਸ ਜਗਤ ਦੇ ਵਿੱਚ ਜਿਸ ਤਰੀਕੇ ਦਾ ਚਾਹੀਏ ਅਸੀਂ ਗੁਣ ਇਕੱਠਾ ਕਰ ਸਕਦੇ ਹਾਂ, ਚਾਹੇ ਜੜ ਚੇਤਨ ਵਸਤੂਆਂ ਇਕੱਠੀਆਂ ਕਰ ਲਈਏ, ਚਾਹੇ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਫਸੇ ਰਹੀਏ, ਜਾਂ ਉਸ ਚੇਤਨ ਸਰੂਪ ਪਰਮਾਤਮਾ ਦੇ ਮਿਲਣ ਲਈ ਐਸੀ ਕਿਰਿਆ ਕਰੀਏ ਕਿ ਆਪਣੇ ਸਤੋ ਗੁਣ ਦੀ ਪ੍ਰਧਾਨਤਾ ਇਤਨੀ ਪ੍ਰਬਲ ਕਰ ਲਈਏ ਕਿ ਬਾਕੀ ਦੇ ਜਿਹੜੇ ਦੋ ਗੁਣ ਨੇ ਇਹ ਬਿਲਕੁਲ ਅਪੰਗ ਹੋ ਜਾਣ, ਇਤਨੇ ਨਿਊਨ ਹੋ ਜਾਣ ਕਿ ਉਹਨਾਂ ਦੀ ਕੋਈ ਹਸਤੀ ਹੀ ਨਾ ਰਹਿ ਜਾਏ। ਪਰ ਇੱਕ ਗੱਲ ਯਾਦ ਰੱਖਣਾ, ਜਦ ਤੱਕ ਸਤੋ ਗੁਣ ਪੂਰਨ ਰੂਪ ਦੇ ਵਿੱਚ ਪ੍ਰਗਟ ਨਹੀਂ ਹੋਏਗਾ, ਜਦ ਤੱਕ ਇਹਦਾ ਜ਼ਹੂਰ ਪੂਰਾ ਨਹੀਂ ਹੋਏਗਾ, ਤਦ ਤੱਕ ਇਹ ਜੀਵਾਤਮਾ ਜੋ ਹੈ ਪਰਮਾਤਮਾ ਦੇ ਮਿਲਣ ਦੇ ਕਾਬਿਲ ਨਹੀਂ ਹੋ ਸਕਦੀ। ਇਸੇ ਕਰਕੇ ਅਸੀਂ ਦੇਖਦੇ ਹਾਂ ਕਿ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਵੀ, ਜਿਸ ਨੂੰ ਕਿ ਇਹ ਕਿਹਾ ਜਾਂਦਾ ਹੈ ਕਿ ਮਨੁੱਖਾ ਜਨਮ ਸ੍ਰਿਸ਼ਟੀ ਦਾ ਸਿਰਬੋਰ ਹੈ, 84 ਲੱਖ ਜਾਮਿਆ ਸਭ ਤੋਂ ਉੱਤਮ ਜਾਮਾ ਹੈ, ਉਸ ਦੇ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਜੀਵਾਤਮਾ, ਬਹੁਤ ਸਾਰੀਆਂ ਕੀ, ਅਸੀਂ ਇਹ ਦੇਖਦੇ ਹਾਂ ਤਕਰੀਬਨ ਸਾਰੀਆਂ ਦੀਆਂ ਸਾਰੀਆਂ ਜੀਵਾਤਮਾ, ਕੋਈ ਵਿਰਲਿਆਂ ਚੋਂ ਵਿਰਲੀ ਇੱਕ ਅੱਧੀ ਜੀਵਾਤਮਾ ਨੂੰ ਛੋੜ ਕਰਕੇ ਸਾਰੀਆਂ ਦੀਆਂ ਸਾਰੀਆਂ ਨਿਚਲੀ ਸ਼੍ਰੇਣੀਆਂ ਦੇ ਵਿੱਚ ਜਾਂ ਦੁਬਾਰਾ ਤੋਂ ਇਸ ਜਨਮ ਜਾਂ ਮਰਨ ਦੇ ਮਨੁੱਖੇ ਜਨਮ ਦੇ ਵਿੱਚ ਆਉਂਦੀਆਂ ਨੇ, ਤੇ ਉਸਦਾ ਸਿਰਫ ਇੱਕੋ ਹੀ ਭਾਵ ਹੈ ਕਿ ਅਸੀਂ ਉਹ ਸਤੋ ਗੁਣ ਨੂੰ ਇਕੱਠਾ ਨਹੀਂ ਕਰ ਸਕੇ, ਯਾਨੀ ਕਿ ਐਸੀ ਕਿਰਿਆ ਨਹੀਂ ਕਰ ਸਕੇ ਜਿਹੜੀ ਕਿ ਸਤਿਗੁਰੂ ਨੇ ਉਪਦੇਸ਼ ਜਾਂ ਹੁਕਮ ਕੀਤਾ ਸੀ। ਅਸੀਂ ਇਸ ਸੰਸਾਰ ਦੇ ਵਿੱਚ ਜਪਣ ਵਾਸਤੇ ਆਏ ਹਾਂ। ਜਪਣਾ ਕਿਸ ਤਰੀਕੇ ਦੇ ਨਾਲ ਹੈ, ਸਤੋ ਗੁਣ ਦੀ ਪ੍ਰਧਾਨਤਾ ਨੂੰ ਮੁੱਖ ਰੱਖਣਾ ਹੈ। ਉਹ ਸਤੋ ਗੁਣ ਕਿਹਦੇ ਅੰਦਰ ਪ੍ਰਗਟ ਹੈ, ਉਹ ਪਰਮਾਤਮਾ ਜੋ ਹੈ ਸਤੋ ਗੁਣ ਦਾ ਆਧਾਰ ਹੈ, ਪਰ ਅਸੀਂ ਉਸ ਪਰਮਾਤਮਾ ਨੂੰ ਦੇਖਿਆ ਨਹੀਂ, ਪਰ ਅਸੀਂ ਉਸ ਨੂੰ ਮਿਲਣਾ ਚਾਹੁੰਦੇ ਹਾਂ ਤੇ ਉਸਦੇ ਮਿਲਣ ਲਈ ਸਾਨੂੰ ਇੱਕ ਤੜਫ ਦੀ ਲੋੜ ਹੈ। ਉਹ ਤੜਫ ਕਿਸ ਤਰੀਕੇ ਨਾਲ ਪ੍ਰਗਟ ਹੋਏਗੀ, ਕਿਸ ਤਰੀਕੇ ਦੇ ਨਾਲ ਜ਼ਾਹਿਰ ਹੋਏਗੀ, ਕਿਸ ਤਰੀਕੇ ਦੇ ਨਾਲ, ਕੋਈ ਇੱਕ ਐਸੀ ਵਸਤੂ ਚਾਹੀਦੀ ਹੈ ਜਿਸ ਨੂੰ ਦੇਖ ਕਰਕੇ ਇਹ ਜੀਵਾਤਮਾ ਉਸਦੀ ਤਰਫ ਅਟਰੈਕਟ ਹੋਵੇ, ਜਿਸ ਤਰੀਕੇ ਦੇ ਨਾਲ ਅਗਰ ਇੱਕ ਕਾਰ ਨੂੰ ਅਸੀਂ ਦੇਖ ਕਰਕੇ ਇਹ ਜੀਵਾਤਮਾ ਉਸਦੀ ਤਰਫ ਅਟਰੈਕਟ ਹੁੰਦੀ ਹੈ, ਔਰ ਅਟਰੈਕਟ ਹੋਣ ਦੇ ਬਾਅਦ ਹੀ ਉਸ ਤਰੀਕੇ ਦੀ ਕਿਰਿਆ ਨੂੰ ਅਪਣਾਉਂਦੀ ਹੈ, ਮਨ ਦੀ ਸੰਗਤ ਕਰਕੇ ਕਿ ਕੁਛ ਧਨ ਦੌਲਤ ਇਕੱਠੀ ਕੀਤੀ ਜਾਏ ਕਿ ਇਹ ਕਾਰ ਅਸੀਂ ਖਰੀਦਣੀ ਹੈ। ਉਸੇ ਤਰੀਕੇ ਦੇ ਨਾਲ ਜੜ ਵਸਤੂਆਂ ਜਿਤਨੀਆਂ ਵੀ ਇਸ ਜਗਤ ਵਿੱਚ ਮੌਜੂਦ ਨੇ, ਇਸੇ ਤਰੀਕੇ ਨਾਲ ਜੀਵਾਤਮਾ ਨੂੰ ਅਟਰੈਕਟ ਕਰਕੇ ਮਨ ਦੇ ਰਾਹੀਂ ਜੋ ਹੈ ਇਸ ਜਗਤ ਦੇ ਵਿੱਚ ਖੱਜਲ ਕਰ ਦਿੰਦੇ ਨੇ। ਉਸੇ ਤਰੀਕੇ ਦੇ ਨਾਲ ਸਤੋ ਗੁਣ ਨੂੰ ਇਕੱਠਾ ਕਰਨ ਵਾਸਤੇ ਸਾਨੂੰ ਵੀ ਸਾਧ ਸੰਗਤ ਜੀ ਇੱਕ ਵਸਤੂ ਚਾਹੀਦੀ ਹੈ। ਜਦ ਤੱਕ ਸਾਨੂੰ ਉਹ ਪਰਮ ਚੇਤਨ ਦਾ ਅੰਸ਼ ਇਸ ਜਗਤ ਦੇ ਵਿੱਚ ਪ੍ਰਗਟ ਰੂਪ ਵਿੱਚ ਮਿਲ ਨਹੀਂ ਜਾਂਦਾ, ਉਹ ਵਸਤੂ ਮਿਲ ਨਹੀਂ ਜਾਂਦੀ, ਤਦ ਤੱਕ ਅਸੀਂ ਇਸ ਜੜ ਵਸਤੂਆਂ ਯਾਨੀ ਕਿ ਗ੍ਰੰਥਾਂ ਨੂੰ ਪੜ੍ਹਦੇ ਹਾਂ, ਤਸਵੀਰਾਂ ਨੂੰ ਪੂਜਾ ਕਰਦੇ ਹਾਂ, ਇੱਕ ਸੀਮਾ ਤੱਕ ਇਹ ਚਿੰਨ੍ਹ ਦੇ ਰੂਪ ਦੇ ਵਿੱਚ ਕੰਮ ਕਰਦੀਆਂ ਨੇ, ਪਰ ਉਸਦੇ ਪਿੱਛੇ ਅਗਰ ਵਾਣੀ ਦੇ ਉੱਪਰ ਅਸੀਂ ਅਮਲ ਕਰਨਾ ਚਾਹੁੰਦੇ ਹਾਂ, ਕਰਨਾ ਸ਼ੁਰੂ ਕਰ ਦਈਏ, ਤੇ ਸਤੋ ਗੁਣ ਦੀ ਪ੍ਰਧਾਨਤਾ ਇਕੱਠੀ ਹੋਣ ਦੇ ਨਾਲ ਨਾਲ ਇਸ ਜੀਵਾਤਮਾ ਨੂੰ ਸੋਝੀ ਵੀ ਆਉਣ ਲੱਗ ਜਾਂਦੀ ਹੈ। ਪੁਰਾਣੇ ਸਮੇਂ ਦੇ ਬਹੁਤ ਸਾਰੇ ਉਦਾਹਰਣ ਮੌਜੂਦ ਨੇ ਸੰਤਾਂ ਦੇ, ਜਿਨ੍ਹਾਂ ਦੇ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ ਅਸੀਂ ਕਿ ਉਹਨਾਂ ਨੇ ਸਤੋ ਗੁਣ ਨੂੰ ਇਕੱਠਾ ਕਰਕੇ ਉਸ ਵਸਤੂ ਪੂਰਨ ਚੇਤਨ ਸਰੂਪ ਦੇ ਨਾ ਹੋਣ ਦੇ ਬਾਵਜੂਦ ਵੀ ਅੰਤਰ ਦੇ ਵਿੱਚ ਪ੍ਰਵੇਸ਼ ਕੀਤਾ, ਯਾਨੀ ਕਿ ਤ੍ਰਿਕੁਟੀ ਤੱਕ ਉਹ ਚਲੇ ਗਏ, ਪਰ ਪੂਰਨ ਉਹ ਵਸਤੂ ਚੇਤਨ ਸਰੂਪ ਪ੍ਰਗਟ ਨਾ ਹੋਣ ਕਰਕੇ, ਉਸ ਦੀ ਟੇਕ ਨਾ ਲੈਣ ਕਰਕੇ ਉਹ ਜੀਵਾਤਮਾ ਜੋ ਹੈ ਉੱਥੇ ਠੱਗ ਲਈਆਂ ਗਈਆਂ। ਹੁਣ ਇਸ ਜਗਤ ਦੇ ਵਿੱਚ ਸਾਡਾ ਵੀ ਇਹ ਫੈਸਲਾ ਜਾਂ ਫਰਜ਼ ਹੋਣਾ ਚਾਹੀਦਾ ਕਿ ਜਦ ਸਤਿਗੁਰਾਂ ਨੇ ਸੱਚਖੰਡ ਦੀ ਬਾਣੀ ਪ੍ਰਗਟ ਕਰ ਦਿੱਤੀ, ਇਹ ਭੇਦ ਨੂੰ ਸਪਸ਼ਟ ਕਰਤਾ ਕਿ ਵਸਤੂ ਜਿਹੜੀ ਹੈ ਪਰਮ ਚੇਤਨ ਦਾ ਅੰਸ਼ ਪ੍ਰਗਟ ਰੂਪ ਵਿੱਚ ਹੋਣੀ ਚਾਹੀਦੀ ਹੈ, ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਸ ਪ੍ਰਗਟ ਵਸਤੂ ਦੀ ਪਾਲਣਾ ਕਰੀਏ ਵੀ ਕਿਸ ਜਗ੍ਹਾ ਉਹ ਮੌਜੂਦ ਹੈ ਔਰ ਕੀ ਉਪਦੇਸ਼ ਕਰਦੀ ਹੈ ਔਰ ਕਿਸ ਤਰੀਕੇ ਦੇ ਨਾਲ ਅਸੀਂ ਇਸ ਮੂਲ ਨੂੰ ਜੋ ਹੈ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ। ਤੇ ਉਹ ਪਰਮ ਚੇਤਨ ਵਸਤੂ ਜੋ ਹੈ ਉਸ ਦਾ ਨਾਮ ਹੈ ਪੂਰਨ ਸਤਿਗੁਰੂ, ਯਾਨੀ ਕਿ ਪੂਰਨ ਸਤਿਗੁਰੂ ਦੀ ਪਾਲਣਾ ਕਰਨੀ, ਇਸ ਜਗਤ ਦੇ ਵਿੱਚ ਉਹਨਾਂ ਦੀ ਤਲਾਸ਼ ਕਰਨੀ, ਕੋਈ ਵੀ ਅੰਨਾ ਅੱਖਾਂ ਵਾਲੇ ਨੂੰ ਲੱਭ ਨਹੀਂ ਸਕਦਾ, ਇਹ ਵੀ ਸੱਚਾਈ ਹੈ। ਪਰ ਉਸ ਦੇ ਨਾਲ ਇਹ ਵੀ ਸੱਚਾਈ ਹੈ ਕਿ ਅਗਰ ਜੀਵਾਤਮਾ ਤੜਫਦੀ ਹੈ ਉਸ ਵਸਤੂ ਦੀ ਪਾਲ ਕਰਨ ਵਾਸਤੇ ਲੱਭਦੀ ਹੈ, ਤੇ ਸਾਧ ਸੰਗਤ ਜੀ ਇਤਿਹਾਸ ਦੇ ਵਿੱਚ ਬਹੁਤ ਸਾਰੇ ਅਣਗ੍ਰਿਤ ਉਦਾਹਰਣ ਮੌਜੂਦ ਨੇ ਜਿਨ੍ਹਾਂ ਤੋਂ ਇਹ ਸਿੱਧ ਹੋ ਜਾਂਦਾ ਕਿ ਅਗਰ ਅੰਤਰ ਦੇ ਵਿੱਚ ਪ੍ਰੀਤ ਸੱਚੀ ਸੀ, ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਸੀ, ਤੇ ਉਸ ਪਰਮਾਤਮਾ ਨੇ ਵੀ ਜੋ ਹੈ ਆਪਣਾ ਫਰਜ਼ ਜੋ ਹੈ ਪੂਰਾ ਕੀਤਾ, ਕਿਉਂ ਉਸਦਾ ਹੁਕਮ ਸੀ ਕਿ ਅਗਰ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤੇ ਮੈਂ ਵੀ ਤੁਹਾਡੇ ਕੋਈ ਦੂਰ ਨਹੀਂ ਹੈਗਾ। ਉਸ ਵੇਲੇ ਸਤਿਗੁਰ ਦੇ ਜ਼ਰੀਏ ਉਹ ਪਰਮਾਤਮਾ ਜੋ ਹੈ ਉਸ ਜੀਵਾਤਮਾ ਦੀ ਅੱਗੇ ਹੋ ਕਰਕੇ ਆਪ ਬਾਹ ਪੜਦਾ, और उस दे बाद जिसले सतगुरु बाप पकड़ लेंदे ने उस तो बाद जीवात्मा दा कोई फर्ज रह जांदा है कि अपनी हस्ती नु उस दे उपर मिटा देना, जपना, ख्याल नु इकट्ठा करना और उस परमात्मा दी आवाज जिस नु असीं हक दी आवाज कहंदे आ उस आवाज दे नाल इक हो जाना, उस दे नाल मिल करके दोनों दा रूप जो है इक रूप हो जाना, जोत स्वरूप यानी कि आवाज जो है उस जोत दे विचों आंदी है। बाहर का जप जो है यह की है और किस तरीके दे नाल ए जीवात्मा जो है उसनु प्राप्त कर सकती है इसनु भी सतगुरु स्पष्ट करते ने कि जितने भी अर्थ असी इस जगत विच कढ़े ने यह सारे दे सारे जप दे अधूरे अर्थ ने। अख बंद करन दा जप जो है बहुत ही छोटा अर्थ लै करके आंदा है, वह इतना छोटा अर्थ है कि इस दे नाल असी विचार करके देखो असी सारी उम्र यह जड़ वस्तुआं की पूजा कर रहे हैं, यह जड़ वस्तुआं दे विच अपनी हस्ती नु मिटा रहे हैं, तो क्या घंटा दो घंटे अख बंद करन दे नाल या यह फैसला करन दे नाल कि असी ते अजे जवान आ, बहुत सारे कर्म जो हैं साढ़े भुगतान वाले ने, बहुत सारिया जिम्मेवारियां भुगतानियां ने, आखिरी समय दे विच जा करके असी जपांगे या परमात्मा नु मिलांगे, तो यह इतना अधूरा अर्थ है कि यह मन ने अर्थ दे करके इस जीवात्मा को पूंजी खो ली, जड़ी पूंजी लै करके इस स्टूडेंट ने 3 घंटे दे अंदर काम करना सी, यानी कि वो इस बचपन जवानी और बुढ़ापे दे अधीन वो अपने घर दा काम करना सी, वो अपने काम घर दे काम तो ही दूर हो गया। किस तरीके दे नाल कि उसनु इस मन ने जो है परमा के रख दिता, उसे तरीके दे नाल आज दा जो मजबून है उस दे विच स्पष्ट हो जांदा है कि जिस तरीके दे नाल ए जीवात्मा जन्म लैंदी है चारों श्रेणियां दे विच, ए इतनी तकनीकी रूप दे विच फैसले दे नाल दिते जांदे ने कि चाह करके भी ए जीवात्मा जो है अपने आने वाले इफेक्ट नू बदल नहीं सकती, यानी कि इस जगत दे विच ए जीवात्मा जड़ी परमाई गई है एक विकार दे रूप इस जगत दे विच, क्या गरीब क्या अमीर सिर्फ यही चाहता है कि मैं आने वाला जो पहला समय है उसका पता चल जाए और उसका कुछ ना कुछ उपाय करके मैं उसके इफेक्ट तो बच जावा। तो साध संगत जी गुरुआ की बाणी है सचखंड तो कि यह फैसला जड़ा है तुसी अपना गंढ बंद लो कि कोई भी आज तक एक कर्म की रेख नू बदल नहीं सकिया, यानी कि कर्म भी जो है ने ए प्रधान ने इना दे जो कुछ इफेक्ट मौजूद है यह इस जीवात्मा नू भोगना ही पैंदा है। अगर कुछ सीमा तक असी देखते हैं कि यह किस तरीके दे नाल प्रभावशाली है, जिस तरीके दे नाल मन जो है जीवात्मा नू लुभा लैंदा है, तो उसका सिर्फ इतना ही अर्थ है कि संजोग, यानी कि उस समय कुछ ऐसे प्रयोग या कुछ ऐसी गणना की गई नक्षत्रा दे हिसाब दे नाल कि वो गणना दे कुछ इको जे नतीजे निकले, यानी कि हाथों की रेखा असी देखते हैं तो बहुत सारिया रेखा देख करके फैसला किया गया कि एक विशिष्ट तरीके की रेखा जो है इस तरीके का प्रभाव ला करके जीवात्मा उपर आती है, तो असी नियम बनाता कि इस तरीके की रेखा वाला जो है मनुख इस तरीके का कर्म करेगा और इस तरीके दे उसकी जिंदगी दे विच प्रभाव आने और इन्हों तो बचण के ऐ उपाय ने, यानी कि एक सीमा तक यह जो है कानून लागू हो जाता है। इसे कोई शक नहीं कि ग्रह नक्षत्र जड़े ने इन्हों का प्रभाव पूरे ब्रह्मांड के उपर पैंदा है, पर संजोग के बाद वियोग शुरू हो जाता है क्योंकि सारी सृष्टि नाशवान होने करके अपने आधार तो बदल रही है, और ज्यों ज्यों बदलती है त्यों जितने भी फैसले असी किए होंगे ने ज्योतिकी के आधार के उपर यह सारे के सारे फैसले बदलते जाते हैं। इसी करके असी देखते हाँ जड़े इंस्ट्रूमेंट या तरीके पुराने समय के ज्योतिकी अपना सी अज के समय के कंप्यूटर के रूप के अपना लग गई है, क्यों? क्योंकि वह सारे के सारे फैसले जड़े पहले सन और सारे सारे साधन और वस्तुआं बदल गई ने और अज चल रहे समय के जो वस्तुआं उपलब्ध ने उन्होंने अनुसार फैसले जड़े किए जाते हैं एक सीमा तक जो है वह नज़र आ जाते हैं सानू ठीक लगते हैं और असी इस भ्रम के फस करके कुछ ऐसी क्रिया होर कर बैठते हैं जिन्हों किरिया का भुगतान करने वास्ते उन्हों का इफेक्ट सानू कई करोड़ जन्मों के होर लै करके आता है। इस करके संत इको ही गल कहते हैं कदे भी अपने कर्मा के इफेक्ट तो दूर ना दौड़ो, क्योंकि ये कर्मा की जो इफेक्ट ने यह अगर असी दूर दौड़ांगे किसी तरीके दे नाल नजायज तरीके दे नाल असी माया कट्ठी करके यानी कि लोभ दे अधीन हो करके कुछ जबरदस्ती दे नाल यानी कि कुछ अपने अंदर जो गुण प्रभाव मौजूद है उसनु प्रबल करके इफेक्ट दे रूप दे विच असी ज्यादा इकट्ठा कर भी लैंदे आ ते वो परमात्मा का जो दिता या कानून है नियम है इफेक्ट का वह दोबारा तो इफेक्ट प्रकट होंदा है बड़े प्रबल रूप दे विच, और जड़ी फालतू की इकट्ठी की गई वस्तु या माया है वह किसी ना किसी जरिए यानी कि तियां पुत्र जमीन जायदाद जड़े असी कहंदे आ कि कोई साड़ी पेमेंट मार गया कोई साड़ू सौदे दे विच नुकसान हो गया, साध संगत जी ये जान लो कि इस जगत दे विच ना कोई किसे दा मार सकता है ना कोई किसे दा खा सकता है, हर श्वास जो है हर कोर जो है वह गिनती दे विच है, एक तीसरी अख हर सूक्ष्म तो सूक्ष्म तरंग दे उपर नजर रख करके बैठी है। इस करके सारे दे सारे फैसले जड़े असी मन ने सानू धारण करवा रखे ने यह सारे दे सारे झूठे ने, कोई किसे नू धोखा नहीं दे सकता कोई किसे दे नाल नजायज नहीं कर सकता, ਜਾਗਰ ਫਿਰ ਦੇ ਬਾਅਦ ਵੀ ਸਾਡੇ ਨਾਲ ਗੁਰੂ ਘਰ ਦੇ ਵਿੱਚ ਵੀ ਅਗਰ ਇਹੋ ਜਿਹੇ ਨਜਾਇਜ਼ ਫੈਸਲੇ ਨਜ਼ਰ ਆਉਂਦੇ ਨੇ ਇਹ ਸਾਧ ਸੰਗਤ ਸਾਡੇ ਆਪਣੇ ਕੀਤੇ ਗਏ ਉਹ ਕਿਰਿਆ ਨੇ ਜਿਨ੍ਹਾਂ ਦਾ ਇਫੈਕਟ ਸਾਡੇ ਸਾਹਮਣੇ ਆਉਣਾ ਹੀ ਹੈ ਔਰ ਹਰ ਹਾਲ ਦੇ ਵਿੱਚ ਉਹ ਜੀਵਾਤਮਾ ਨੂੰ ਇਹ ਸਾਰੇ ਦੇ ਸਾਰੇ ਇਫੈਕਟ ਇਸ ਦੇਹ ਦੇ ਉੱਪਰ ਭੁਗਤਾਨ ਕਰਨੇ ਪੈਂਦੇ ਨੇ ਅਗਰ ਹੱਸ ਕਰਕੇ ਭੁਗਤਾਨ ਕਰ ਲਈਏ ਤੇ ਇਸੇ ਨੂੰ ਸੱਚੀ ਸ਼ਰਨ ਸੱਚਾ ਪਾਣਾ ਕਿਹਾ ਗਿਆ ਹੈ ਅਗਰ ਜੀਵਾਤਮਾ ਉਸ ਵਸਤੂ ਦੀ ਭਾਲ ਕਰ ਚੁੱਕੀ ਹੈ ਯਾਨੀ ਕਿ ਪੂਰਨ ਚੇਤਨ ਵਸਤੂ ਜਿਹੜੀ ਕਿ ਸਤਿਗੁਰ ਦੇ ਰੂਪ ਦੇ ਵਿੱਚ ਪ੍ਰਗਟ ਹੈ ਉਸ ਦੀ ਸ਼ਰਨ ਦੇ ਵਿੱਚ ਆ ਗਈ ਹੈ ਤੇ ਕਿਸ ਤਰੀਕੇ ਦੇ ਨਾਲ ਜਪ ਕਰਕੇ ਉਸ ਦੇ ਭਾਣੇ ਦੇ ਅੰਦਰ ਰਹਿ ਕਰਕੇ ਅਸੀਂ ਉਸ ਦੇ ਹੁਕਮ ਨੂੰ ਪਾਲਣਾ ਕਰਨਾ ਇਸ ਨੂੰ ਗੁਰੂ ਸਾਹਿਬ ਕਈ ਵਾਰ ਸਪਸ਼ਟ ਕਰ ਚੁੱਕੇ ਨੇ ਕਿ ਜਦੋਂ ਸਤਿਗੁਰੂ ਆਪਣੇ ਹਿਰਦੇ ਦੇ ਸੂਖਮ ਤੋਂ ਸੂਖਮ ਤਰੰਗ ਉਤਪੰਨ ਹੁੰਦੀ ਹੈ ਤੇ ਉਹਨਾਂ ਦੇ ਮੁਖਾਰ ਬਿੰਦ ਚੋਂ ਕੋਈ ਵੀ ਲਫ਼ਜ਼ ਬਣ ਕਰਕੇ ਸਾਡੇ ਕੰਨ ਦੇ ਅੰਦਰ ਟਕਰਾਉਂਦਾ ਹੈ ਤੇ ਉਸ ਦੇ ਅੰਦਰ ਜੋ ਵੀ ਨਿਰਦੇਸ਼ ਜੋ ਵੀ ਹੁਕਮ ਦਿੱਤਾ ਗਿਆ ਜਦੋਂ ਜੀਵਾਤਮਾ ਉਸ ਸੁਖ ਦੇ ਹੁਕਮ ਜਾਂ ਨਿਰਦੇਸ਼ ਦਾ ਪਾਲਣ ਕਰਦੀ ਹੈ ਇਹ ਸੰਤਾਂ ਦਾ ਬਾਹਰ ਦਾ ਜੋ ਜਪ ਹੈ ਉਹ ਹੈ ਔਰ ਇਸ ਜਪ ਨੂੰ ਕਰਦਿਆਂ ਹੋਇਆਂ ਜਦੋਂ ਇਹ ਬਾਹਰ ਦਾ ਕਰਮ ਪੂਰਾ ਹੋ ਜਾਂਦਾ ਉਸ ਲਈ ਪੂਰਨ ਸਤਿਗੁਰੂ ਅੰਦਰ ਦੀ ਉਪਾਸਨਾ ਵੀ ਦਿੰਦੇ ਨੇ ਔਰ ਅੰਦਰ ਦੀ ਉਪਾਸਨਾ ਕਿਹੜੀ ਹੈ ਜਿਹੜੀ ਕਿ ਅਸੀਂ ਬਿਲਕੁਲ ਹੀ ਅੱਖ ਬੰਦ ਕਰਕੇ ਬੈਠ ਜਾਂਦੇ ਹਾਂ ਉਹ ਅੱਖ ਬੰਦ ਕਰਕੇ ਉਪਾਸਨਾ ਤਾਂ ਹੀ ਜੋ ਹੈ ਸੱਚਾ ਸੁਣਦੀ ਹੈ ਜਿਸ ਲਈ ਅਸੀਂ ਬਾਹਰ ਦਾ ਕਰਮ ਜੋ ਹੈ ਪੂਰਾ ਕਰ ਚੁੱਕੀ ਹੈ ਔਰ ਬਾਹਰ ਦੇ ਕਰਮ ਪੂਰੇ ਹੋਣ ਤੋਂ ਬਾਅਦ ਤਾਂ ਹੀ ਅੰਦਰ ਜਾ ਕਰਕੇ ਇਹ ਜੀਵਾਤਮਾ ਜੋ ਹੈ ਨੋ ਦੁਆਰਾ ਜੋ ਨਿਕਲਦੀ ਹੈ ਯਾਨੀ ਕਿ ਸਾਰੇ ਖਿਆਲ ਸਮਿਟਦੇ ਨੇ ਔਰ ਅੰਦਰ ਜਾ ਕਰਕੇ ਉਹ ਜੋਤ ਪ੍ਰਗਟ ਹੁੰਦੀ ਹੈ ਜਿਸ ਦੇ ਵਿੱਚੋਂ ਇਹ ਧੁਨ ਆ ਰਹੀ ਹੈ ਬੜੀ ਮਿੱਠੀ ਔਰ ਪਿਆਰੀ ਜਿਸ ਨੂੰ ਹੱਕ ਦੀ ਆਵਾਜ਼ ਕਹੀ ਜਾਂਦੀ ਹੈ ਪਰਮਾਤਮਾ ਦੀ ਆਵਾਜ਼ ਕਿਹਾ ਜਾਂਦਾ ਹੈ ਨਾਮ ਕਿਹਾ ਜਾਂਦਾ ਹੈ ਸ਼ਬਦ ਕਿਹਾ ਜਾਂਦਾ ਹੈ ਅਖੰਡ ਕੀਰਤਨ ਕਿਹਾ ਜਾਂਦਾ ਹੈ ਅਕਥ ਕਥਾ ਕਹੇ ਜਾਂਦੇ ਯਾਨੀ ਕਿ ਅਨੰਤ ਅਣਗਿਣਤ ਲਫ਼ਜ਼ਾਂ ਦੇ ਨਾਲ ਉਸ ਨਾਮ ਜਾਂ ਸ਼ਬਦ ਉਸ ਪਰਮਾਤਮਾ ਦੇ ਗੁਣ ਨੂੰ ਯਾਦ ਕੀਤਾ ਜਾਂਦਾ ਪਰ ਇਹ ਪ੍ਰਾਪਤ ਤਦੋਂ ਹੀ ਹੁੰਦਾ ਜਦੋਂ ਬਾਹਰ ਦਾ ਜਪ ਪੂਰਾ ਹੋ ਜਾਏ ਔਰ ਜਦੋਂ ਇਸ ਤਰੀਕੇ ਨਾਲ ਬਾਹਰ ਦਾ ਜਪ ਪੂਰਾ ਕਰਕੇ ਇਹ ਜੀਵਾਤਮਾ ਅੰਦਰ ਦੇ ਵਿੱਚ ਪਹੁੰਚ ਜਾਂਦੀ ਹੈ ਉਸ ਵੇਲੇ ਅੰਦਰ ਦੀ ਕਲਾਸ ਸਤਿਗੁਰੂ ਆਪ ਲੈਂਦੇ ਨੇ ਪਰ ਸਾਧ ਸੰਗਤ ਜੀ ਇਹ ਜਿਹੜੀ ਬਾਹਰ ਦੀ ਕਲਾਸ ਹੈ ਇਹ ਪੂਰੇ ਕੀਤੇ ਬਿਨਾ ਅੰਦਰ ਦੀ ਕਲਾਸ ਨਹੀਂ ਲੱਗਦੀ ਔਰ ਬਾਹਰ ਦੀ ਕਲਾਸ ਕਦੋਂ ਪੂਰੀ ਹੋ ਸਕਦੀ ਹੈ ਜਦ ਤੱਕ ਸਾਡੀ ਅੱਖ ਖੁੱਲੀ ਹੈ ਯਾਨੀ ਕਿ ਅਗਰ ਸਾਡੀ ਅੱਖ ਬੰਦ ਹੋ ਗਈ ਅਗਰ ਵਿਚਾਰ ਕਰੋ ਕਿ ਅੱਖ ਖੁੱਲੇ ਅਸੀਂ ਪੜ੍ਹਾਈ ਦੇ ਬਾਰੇ ਵਿਚਾਰ ਨਹੀਂ ਕੀਤਾ ਤੇ ਅੱਖ ਬੰਦ ਕਰਕੇ ਅਸੀਂ ਉਸਦਾ ਵਿਚਾਰ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਉਸ ਪੜ੍ਹਾਈ ਨੂੰ ਪੜ੍ਹ ਸਕਾਂਗੇ ਜਿਹੜੀ ਪੜ੍ਹਾਈ ਪੜ੍ਹਨੀ ਸੀ ਅਸੀਂ ਅੱਖ ਖੋਲ ਕੇ ਯਾਨੀ ਕਿ ਅੱਖ ਬੰਦ ਕਰਕੇ ਅਸੀਂ ਵੈਸੇ ਹੀ ਅੰਨੇ ਹੋ ਜਾਂਦੇ ਹਾਂ ਤੇ ਉਸ ਪੜ੍ਹਾਈ ਨੂੰ ਕਿਸ ਤਰੀਕੇ ਨਾਲ ਪੜ੍ਹ ਸਕਦੇ ਹਾਂ ਤੇ ਪਹਿਲੀ ਗੱਲ ਇਹੀ ਹੈ ਕਿ ਜਿਹੜੀ ਫੈਸਲਾ ਜਿਹੜਾ ਅਭਾਵ ਲੈ ਕਰਕੇ ਸਤਿਗੁਰਾਂ ਨੇ ਇਸ ਜਗਤ ਦੇ ਵਿੱਚ ਉਹ ਨਾਮ ਬਖਸ਼ਿਆ ਹੈ ਉਹ ਉਚਾਰਨ ਕੀਤੀ ਹੈ ਉਹ ਬਾਣੀ ਯਾਨੀ ਕਿ ਜਿਸ ਵੇਲੇ ਉਹ ਸਤਸੰਗ ਵਿੱਚ ਆ ਕਰਕੇ ਉਚਾਰਨ ਕਰਦੇ ਨੇ ਤੇ ਇਹ ਕੋਈ ਲਫ਼ਜ਼ ਨਹੀਂ ਨੇ ਇਹ ਸੱਚਖੰਡ ਦੀ ਆਕਾਸ਼ ਬਾਣੀ ਹੈ ਸਤਸੰਗ ਜੀ ਉਹ ਆਕਾਸ਼ ਬਾਣੀ ਹੈ ਜਿਸ ਨੂੰ ਦੇਵੀ ਦੇਵਤੇ ਤੱਕ ਤਰਸਦੇ ਨੇ ਔਰ ਇਸ ਬਾਣੀ ਨੂੰ ਸੁਣਨ ਵਾਸਤੇ ਉਹ ਵੀ ਆ ਕਰਕੇ ਉਹਨਾਂ ਦੀ ਸੰਗਤ ਕਰਦੇ ਨੇ ਉਹਨਾਂ ਦੀ ਮਹਿਫਿਲ ਦੇ ਵਿੱਚ ਰੋਸ਼ਨ ਹੁੰਦੇ ਨੇ ਉਹ ਰੋਸ਼ਨੀ ਦਿੰਦੇ ਨੇ ਅਗਰ ਕਿਸੇ ਕੋਲ ਅੰਦਰ ਦੀ ਅੱਖ ਹੋਵੇ ਤੇ ਉਹ ਅੰਦਰ ਦੀ ਅੱਖ ਨਾਲ ਦੇਖ ਸਕਦਾ ਹੈ ਕਿ ਕਿਤਨੀ ਰੋਸ਼ਨੀ ਮੌਜੂਦ ਹੁੰਦੀ ਹੈ ਜਿਸ ਲਈ ਪੂਰਨ ਸਤਿਗੁਰਾਂ ਦੀ ਬਾਣੀ ਸੱਚਖੰਡ ਤੋਂ ਇਸ ਜਗਤ ਦੇ ਵਿੱਚ ਪ੍ਰਸਾਰਿਤ ਕੀਤੀ ਜਾਂਦੀ ਹੈ ਪਰ ਅਸੀਂ ਕੀ ਆ ਮਨ ਦੇ ਹੁਕਮ ਦੇ ਵਿੱਚ ਬੈਠ ਕਰਕੇ ਅਧੂਰੇ ਅਰਥ ਕੱਢ ਕਰਕੇ ਸਿਰਫ ਇਹੀ ਜਾਣ ਲੈਂਦੇ ਹਾਂ ਕਿ ਕੋਈ ਇੱਕ ਵਿਸ਼ਿਸ਼ਟ ਜਗ੍ਹਾ ਜਾਂ ਕੋਈ ਵਿਸ਼ਿਸ਼ਟ ਹੀ ਹੈ ਜੋ ਇਸ ਬਾਣੀ ਨੂੰ ਉਚਾਰ ਸਕਦਾ ਹੈ ਜਾਂ ਕੋਈ ਕਰ ਸਕਦਾ ਹੈ ਉਸੀ ਦੇ ਵਿੱਚ ਪ੍ਰਕਾਸ਼ ਹੈ ਉਹੀ ਨਾਮ ਹੈ ਬਾਕੀ ਹੋਰ ਕੁਛ ਵੀ ਨਹੀਂ ਹੈ ਸਾਧ ਸੰਗਤ ਜੀ ਜਿੱਥੇ ਸੱਚਖੰਡ ਦਾ ਹੁਕਮ ਹੈ ਜਿੱਥੇ ਸੱਚਖੰਡ ਦਾ ਹੁਕਮ ਚੱਲ ਰਿਹਾ ਹੈ ਸਿਰਫ ਉਹੀ ਨਾਮ ਹੈ ਉਹੀ ਸ਼ਬਦ ਹੈ ਉਸੀ ਦੇ ਵਿੱਚ ਪ੍ਰਕਾਸ਼ ਹੈ ਔਰ ਉਸੀ ਪ੍ਰਕਾਸ਼ ਦਾ ਦੀਦਾਰ ਕਰਨ ਵਾਸਤੇ ਇਹ ਸਾਰੀ ਸ੍ਰਿਸ਼ਟੀ ਜੋ ਹੈ ਆਪਣੀ ਹਸਤੀ ਮਿਟਾਉਣ ਵਾਸਤੇ ਕੁਰਬਾਨ ਹੋ ਜਾਂਦੀ ਹੈ ਪਰ ਸਾਨੂੰ ਪਤਾ ਨਹੀਂ ਸਾਨੂੰ ਸਮਝ ਨਹੀਂ ਕਿਉਂ ਕਿਉਂਕਿ ਅਸੀਂ ਉਸ ਸਮੇਂ ਦੇ ਵਿੱਚ ਜਿਹੜਾ ਇੱਕ ਸਟੂਡੈਂਟ ਨੂੰ ਮਿਲਿਆ ਸੀ ਉਸ ਸਮੇਂ ਦੇ ਵਿੱਚ ਅਸੀਂ ਸਿਰਫ ਬਗਲਾ ਝਾਂਕ ਰਹੇ ਹਾਂ ਯਾਨੀ ਕਿ ਜੜ ਵਸਤੂਆਂ ਇਕੱਠੀਆਂ ਕਰ ਰਹੇ ਹਾਂ ਐਸੇ ਸੰਬੰਧਾਂ ਦੇ ਨਾਲ ਲੱਗ ਕਰਕੇ ਆਪਣੀ ਹਸਤੀ ਨੂੰ ਉਸ ਪੂੰਜੀ ਨੂੰ ਉਸ ਸਮੇਂ ਨੂੰ ਖਵਾਰ ਕਰ ਰਹੇ ਹਾਂ ਜਿਹੜੀ ਸਵਾਸਾਂ ਦੀ ਪੂੰਜੀ ਸਾਨੂੰ ਮਿਲੀ ਸੀ ਆਪਣੇ ਘਰ ਦਾ ਕੰਮ ਕਰਨ ਵਾਸਤੇ ਔਰ ਇਸ ਤਰੀਕੇ ਦੇ ਨਾਲ ਅਸੀਂ ਬਿਲਕੁਲ ਹੀ ਕੰਗਲੇ ਹੋ ਜਾਂਦੇ ਹਾਂ ਔਰ ਆਖਰੀ ਟਾਈਮ ਦੇ ਵਿੱਚ ਜਦੋਂ ਸੁਰਤ ਸਿਮਟਦੀ ਹੈ ਸਾਧ ਸੰਗਤ ਜੀ ਇਹ ਸਾਰੇ ਉਦਾਹਰਣ ਦੇਣ ਦਾ ਜਾਂ ਦੱਸਣ ਦਾ ਭਾਵ ਸਿਰਫ ਇਤਨਾ ਸੀ ਕਿ ਇਸ ਤਰੀਕੇ ਦੀ ਕਿਰਿਆ ਕੀਤੀ ਗਈ ਅੰਤ ਦੇ ਵੀ ਸਤੋ ਗੁਣ ਨੂੰ ਕਦੇ ਵੀ ਲੈ ਕਰਕੇ ਨਹੀਂ ਆਏਗੀ ਇੱਕ ਪਾਸੇ ਸਤਿਗੁਰੂ ਮੌਜੂਦ ਨੇ ਦੂਸਰੇ ਪਾਸੇ ਕਾਲ ਮੌਜੂਦ ਹੈ ਸਾਧ ਸੰਗਤ ਜੀ ਫੈਸਲਾ ਤੇ ਸੱਚੋ ਸੱਚ ਹੋਣਾ ਹੈ ਨਾ ਕਿਸੇ ਨੇ ਕੋਈ ਜ਼ਬਰਦਸਤੀ ਕਰਨੀ ਹੈ ਕਿਆ ਸੰਤ ਸਤਿਗੁਰੂ ਜੋ ਨੇ ਮਰਨ ਦੇ ਬਾਅਦ ਹੀ ਉਸ ਰੂਹ ਨੂੰ ਲੈ ਕੇ ਜਾਣ ਵਾਸਤੇ ਆਉਂਦੇ ਨੇ ਕਿਆ ਮੁਰਦਿਆਂ ਦਾ ਸੌਦਾ ਕਰਨ ਆਉਂਦੇ ਨੇ ਉਹਨਾਂ ਨੇ ਜਿੰਦੇ ਜੀ ਦਾ ਸੌਦਾ ਕੀਤਾ ਇਸ ਜੀਵਾਤਮਾ ਦਾ ਸੌਦਾ ਕੀਤਾ ਸੱਚਖੰਡ ਪਹੁੰਚਾਉਣ ਦਾ ਔਰ ਜਿਹੜੇ ਸਟੂਡੈਂਟ ਨੇ 3 ਘੰਟੇ ਦੇ ਸਮੇਂ ਦੇ ਅੰਦਰ ਉਸ ਪੇਪਰ ਦੇ ਵਿੱਚ ਦਿੱਤੇ ਗਏ ਸਵਾਲਾਂ ਦਾ ਜਵਾਬ ਲਿਖ ਦਿੱਤਾ ਤੇ ਸਤਿਗੁਰੂ ਜਿੰਦੇ ਜੀ ਲੈ ਜਾਂਦੇ ਨੇ ਅਗਰ ਜਿੰਦੇ ਜੀ ਉਹ ਕੰਮ ਪੂਰਾ ਨਾ ਕਰ ਸਕਿਆ ਉਹਨਾਂ ਵਾਸਤੇ ਹੀ ਸਤਿਗੁਰੂ ਅੱਗੇ ਹੋ ਕਰਕੇ ਉਸ ਜੀਵਾਤਮਾ ਨੂੰ ਲਪੇਟ ਕੇ ਲਿਜਾਂਦੇ ਨੇ ਨਹੀਂ ਤੇ ਫੈਸਲਾ ਜਿਹੜਾ ਹੈ ਉਹ ਗੁਣਾਂ ਦੇ ਆਧਾਰ ਦੇ ਉੱਪਰ ਹੈ ਔਰ ਗੁਣਾਂ ਦਾ ਆਧਾਰ जिस तरीके की किरिया उस जीवात्मा ने पूरे जन्म दे विच कीती है अपनी वो पूंजी खर्च करके, यानी कि अख बंद होने के बाद कोई भी गुण की प्रधानता प्रबल नहीं हो सकती। जो कुछ सारी जिंदगी दे विच अगर उसने भजन बंदगी जप किया है, जप का भाव गुरु साहब स्पष्ट कर चुके ने कि अपनी हस्ती मिटाई है गुरु के उपदेशों के उपर, तो साध संगत जी बुद्धि दे विच निचोड़ जड़ा है वह सतो गुण की प्रधानता लै करके आएगा। इस तरीके दे नाल जीवात्मा की जो है इस मौत के बाद यानी एक सूट नूं छड्डन दे बाद संभाल हो जाती है और अगों चारों वर्णा श्रेणिया दे विच उस नूं जन्म भी दे दिता जाता है और वरुण देवता जो हवा के रूप दे विच ने और उस जीवात्मा नूं लै करके उस जगह जाते हैं जिस जगह उसनूं जन्म देना है। हुण इह जन्म किस तरह हुंदा है इस दे विच भी एक भेद है, बड़ा गहरा भेद है सचखंड, तो वह भी अज गुरु साहब उपदेश नाल स्पष्ट कर रहे हैं कि वह भेद की है। जिस तरीके दे नाल हवा इस चीज नूं लै करके इस आकाश के कुले तत्व नूं लै करके अपने भी समेट कर उस जगह जाती है, किस जगह, जिस जगह उस जीव का भोजन मौजूद है जिथे उसनूं जन्म देना, यानी कि अगर उसनूं देवलोक दे भी जन्म देना है सूक्ष्म चोले दे भी, तो देवत्या का भी साध संगत जी आहार है सूक्ष्म लोगों के भी कारण लोगों के भी जिस तरीके के चोले मौजूद ने उन्हां दे नाल मन और माया लगी है। मन और माया का भाव यह है कि उन्हां दे नाल परेशानियां और तकलीफा भी लगिया ने और जिस तरीके दे नाल उन्हां दे चोले ने सूक्ष्म तत्वों के आधार उपर चोले ने तो सूक्ष्म तरीके दे ही उन्हां दे आहार ने, यानी कि वह आहार के रूप दे भी हवा जो है उस जीवात्मा नूं लै करके उस जगह जिस जगह उसका आहार मौजूद है उस दे विच घुल जाती है। यानी कि जिस वक्त अगर देव लोक दे विच उसनूं जन्म देना है देव जून दे विच ते देवत्यां दा जो आहार है उस आहार दे विच उस जीवात्मा नूं प्रविष्ट करा दिता जांदा और जदों वह आहार देवता लैंदे ने उन्हां दे अंदर वह जीवात्मा चली जाती है और उसे तरीके दे नाल मादा दे रूप दे विच अंदर जा करके अगे उसका जन्म दिता जांदा। उसे तरीके दे नाल बाकी जी श्रेणियां जिहड़ियां इस जड़ चेतन लोक दे विच मौजूद ने और उन्हां दा जो आहार है जिस तरह एक मनुख है मनुख का आहार वनस्पति है। हुण वनस्पति दे विच जिस तरह बाणी दे विच पहले भेद प्रकट किए जा चुके ने कि अन्न दे बगैर कोई भी दाणा नहीं है, हर दाणे दे विच ओ जीवात्मा जो है मौजूद है, यानी कि ओ जीवात्मा किस तरीके दे नाल हवा दे जरिए पानी दे विच घुल करके इस जगत दे विच पृथ्वी तत्व दे विच प्रवेश करती है, इसी करके पवन नूं जो है पिता किया है और धरती जो है वह मां दे रूप दे विच और गुरु दे रूप दे विच हवा किया गया और इसे तरीके नाल हवा जो है पानी और धरती दाल मिल करके वह जिसले वनस्पति की उत्पत्ति होंदी है वह जीवात्मा जो है वनस्पति के अंदर प्रवेश कर जाती है और वह वनस्पति जिस एरिया के अंदर मौजूद है यानी कि वह सतो गुण के प्रभाव नूं या जिस भी गुण के प्रभाव नूं लै करके उस जीवात्मा नूं जिस एरिया के विच उसके कर्मा का संबंध मौजूद है जहां की जन्म देना है उसी जगह दे विच जो वनस्पति दे रूप आहार दे रूप दे विच मौजूद है उस दे विच उसकी उत्पत्ति हो जाती है। यह दूसरी गल है कि वह सुप्त अवस्था दे विच होंदी है। उस तो बाद जिस जगह उसका जन्म होना होंदा है वह वनस्पति जो है उन्होंने घर दे विच जा करके आहार दे रूप दे विच इस्तेमाल होंदी है और यह जीवात्मा जो है उस वनस्पति दे विच जा करके जिसले आहार दे रूप उन्होंने अंदर दाखिल होंदी है उस तो बाद आदमी जो है उसके वीर्य के जरिए औरत दे भी दाखिल होंदी है और उस तो बाद चिल्ली के जरिए इस जगत दे विच उसका पैदाइश होंदी है और इस पैदाइश तक की जितनी भी क्रिया है उसका भी आधार पवन गुरु है, यानी कि पवन ही आधार है जीवात्मा की उत्पत्ति तो लैके अंत तक, यानी कि जन्म जदों होंदा है यह सारा का सारा अपान वायु करती है, अपान वायु के धक्के दे नाल ही यह जीवात्मा जो है इस जगत दे विच प्रगट होंदी है। इसे तरीके दे नाल जितनियां भी श्रेणियां ने उन्होंने आहार के रूप दे विच यह सारिया जीवात्मा जो है यह पवन जो है उस जगह पहुंचा देंदी है। इसी तरीके इसी करके इसनों गुरु की संज्ञा दी गई है। हुण बहुत सारिया जिहड़ियां जीवात्मा ने वह किरणा के जरिए भी इस जगत दे विच दाखिल कीतियां जांदियां ने। असीं सूरज नूं कहिंदे आ कि उहदे विच प्राणदाई तत्व है, अगर यह सूरज ना होवे कि इस सृष्टि दे विच जो है मतलब अंधकार छा जाए, क्यों, क्योंकि उसके भी जीवनदायी तत्व है। सात संगत जी और जीवनदायी तत्व केड़ा है, गुरु साहब उस भेद नूं भी प्रगट कर रहे हैं कि वह जीवन दाई तत्व जो है यह जीवात्मा है। जदों हवा दे विच जो जीवात्मा मौजूद है यह किरणा के संयोग दे नाल मिल करके यह सारे की सारिया किरणा साथ यह क्रिया जड़िया ने सात संगत जी यह सारी अलाई क्रिया प्रकृति दी क्रिया ने, लफ्जा दे नाल असी इना किरिया नूं नहीं जान सकते। यह बड़ी सूक्ष्म तरीके दे नाल जदों जीवात्मा पूर्ण तरीके दे नाल निर्मल और स्वच्छ होकर के अंतर दे रूहानी मंडला दे विच जा करके अपने पूरे जहूर दे विच रोशन हुंदी है उस वेले जा करके सारी किरिया उसनूं समझ आती है, क्यों उत्थे कोई भाषा नहीं है, ਉੱਥੇ ਜੋ ਵਸਤੂ ਚੀਜ਼ ਮੌਜੂਦ ਹੈ ਉਸਨੂੰ ਇਸ ਜਗ੍ਹਾ ਦੇ ਵਿੱਚ ਤੁਲਨਾ ਦੇ ਕਰਕੇ ਜਾਂ ਲਫ਼ਜ਼ਾਂ ਦੇ ਨਾਲ ਅਸੀਂ ਬਿਆਨ ਨਹੀਂ ਕਰ ਸਕਦੇ, ਪਰ ਫਿਰ ਵੀ ਇਹ ਗਿਆਨ ਹਾਸਲ ਕਰਨ ਵਾਸਤੇ, ਜਾਣਨ ਵਾਸਤੇ ਗੁਰੂ ਸਾਹਿਬ ਲਫ਼ਜ਼ਾਂ ਦੇ ਜ਼ਰੀਏ ਜਿਤਨਾ ਵੀ ਹੋ ਸਕਦਾ ਹੈ ਇਹ ਗਿਆਨ ਸਾਡੀ ਝੋਲੀਆਂ 'ਚ ਤਕਸੀਮ ਕਰ ਰਹੇ ਨੇ। ਤੇ ਸੂਰਜ ਦੀਆਂ ਕਿਰਨਾਂ ਜੋ ਨੇ ਇਸ ਹਵਾ ਦੇ ਵਿੱਚੋਂ ਹੀ ਇਹ ਜਿਹੜੀਆਂ ਜੀਵਾਤਮਾ ਹੁੰਦੀਆਂ ਨੇ ਲੈ ਕਰਕੇ ਇਹ ਜੀਵਨਦਾਈ ਤੱਤ ਦੇ ਰੂਪ ਦੇ ਵਿੱਚ ਇਸ ਵਨਸਪਤੀ ਫਲ ਜਾਂ ਹੋਰ ਫੁੱਲ ਜਿਤਨੇ ਵੀ ਚੀਜ਼ਾਂ ਵਸਤੂਆਂ ਇਸ ਜਗਤ ਵਿੱਚ ਮੌਜੂਦ ਨੇ ਪ੍ਰਕਿਰਤੀ ਦੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਦਾਖਲ ਹੁੰਦੀਆਂ ਨੇ। ਇਸੇ ਤਰੀਕੇ ਦੇ ਨਾਲ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ 84 ਲੱਖ ਸੂਟਾਂ ਦੀ ਘੜੀ ਗਈ ਹੈ ਔਰ ਇਸ ਤਰੀਕੇ ਦੇ ਨਾਲ ਜਨਮ ਔਰ ਮਰਨ ਦਾ ਗੇੜ ਜੋ ਹੈ ਇਹ ਜੀਵਾਤਮਾ ਨੂੰ ਦਿੱਤਾ ਜਾਂਦਾ ਹੈ ਔਰ ਇਹ ਜੀਵਾਤਮਾ ਜਿਸ ਗੁਣ ਦਾ ਅਧਿਕਾਰੀ ਹੁੰਦੀ ਹੈ ਪਵਨ ਦੇ ਜ਼ਰੀਏ ਉਸੀ ਜਗ੍ਹਾ ਪਹੁੰਚਾ ਦਿੱਤੀ ਜਾਂਦੀ ਹੈ ਔਰ ਉਸੀ ਦੇ ਆਹਾਰ ਦੇ ਰੂਪ ਦੇ ਵਿੱਚ ਇਹ ਉਤਲੇ ਸੂਖਮ ਲੋਕਾਂ ਦੇ ਵਿੱਚ, ਕਾਰਨ ਲੋਕਾਂ ਦੇ ਵਿੱਚ ਜਾਂ ਇਹ ਜੜ ਚੇਤਨ ਲੋਕਾਂ ਦੇ ਵਿੱਚ ਪਲੱਸ ਜਾਂ ਮਾਈਨਸ ਕਰਕੇ ਜਨਮ ਦੇ ਦਿੱਤਾ ਜਾਂਦਾ ਹੈ। ਹੁਣ ਵਿਚਾਰ ਕਰਕੇ ਦੇਖੋ ਇਹ ਕਿਤਨੀ ਸੂਖਮ ਕਿਰਿਆ ਹੈ ਔਰ ਕਿਤਨੇ ਤਰੀਕੇ ਤਕਨੀਕੀ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਵਿਆਪਤ ਹੈ ਔਰ ਅਸੀਂ ਚਾਹ ਕਰਕੇ ਵੀ ਇਸ ਦਾ ਪੂਰਵ ਅਨੁਮਾਨ ਨਹੀਂ ਲਗਾ ਸਕਦੇ ਔਰ ਪੂਰਵ ਅਨੁਮਾਨ ਜਿਹੜਾ ਅਸੀਂ ਲਗਾਉਂਦੇ ਹਾਂ ਔਰ ਜਿਹੜੇ ਫੈਸਲੇ ਕਰਦੇ ਹਾਂ ਵੀ ਇਹਨਾਂ ਨੂੰ ਇਸ ਤਰੀਕਿਆਂ ਦੇ ਨਾਲ ਅਸੀਂ ਇਹਨਾਂ ਦੇ ਇਫੈਕਟ ਤੋਂ ਬਚ ਸਕਦੇ ਹਾਂ, ਉਹ ਵੀ ਸਾਰੀ ਦੀ ਸਾਰੀ ਮਨਮਤ ਹੈ ਔਰ ਇਸ ਮਨਮਤ ਦੇ ਜ਼ਰੀਏ ਅਸੀਂ ਕਦੀ ਵੀ ਉਸ ਸੱਚ ਨੂੰ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਇਸੇ ਤਰੀਕੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਜਦੋਂ ਦਰਬਾਰ ਲੱਗਾ ਸੀ ਉਹਦੇ ਵਿੱਚ 2 ਤੁਕਾਂ ਆਉਂਦੀਆਂ ਨੇ, ਉਹਨਾਂ ਦੇ ਵਿੱਚ ਜੋ ਹੈ ਬੜਾ ਅਧੂਰਾ ਅਰਥ, ਯਾਨੀ ਕਿ ਇੱਕ ਦੂਜੇ ਦਾ ਵਿਲੋਮ ਅਰਥ ਹੈ, ਤੇ ਦੋਨੋਂ ਅਰਥਾਂ ਨੂੰ ਲੈ ਕਰਕੇ ਸਿੰਘਾਂ ਦੇ ਵਿੱਚ ਬੜਾ ਭਰਮ ਫੈਲ ਗਿਆ ਤੇ ਉਹਨਾਂ ਨੇ ਗੁਰੂ ਸਾਹਿਬਾਂ ਕੋਲੋਂ ਉਹਨਾਂ ਦਾ ਸਪਸ਼ਟੀਕਰਨ ਚਾਹਿਆ ਕਿ ਇਹਨਾਂ ਦਾ ਕੀ ਭਾਵ ਹੈ ਕਿ ਦੋਨਾਂ ਦੇ ਅਰਥ ਅਲੱਗ ਨੇ। ਤੇ ਉਸ ਵੇਲੇ ਗੁਰੂ ਸਾਹਿਬਾਂ ਨੇ ਉਹਨਾਂ ਦੇ ਭਰਮ ਦੂਰ ਕੀਤੇ ਔਰ ਇਹ ਭਰਮ ਸਾਡੇ ਅੰਦਰ ਵੀ ਫੈਲੇ ਹੋਏ ਨੇ, ਇਹ ਸਾਡਾ ਵੀ ਭਰਮ ਦੂਰ ਹੋਣਾ ਚਾਹੀਦਾ। ਇਸ ਕਰਕੇ ਗੁਰੂ ਸਾਹਿਬ ਸੱਚਖੰਡ ਤੋਂ ਇਹ ਉਪਦੇਸ਼ ਦੇ ਰਹੇ ਨੇ ਕਿ ਇਹ ਭਰਮ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਵਿਚਾਰ ਕੇ ਦੂਰ ਕਰ ਸਕਦੇ ਹਾਂ। ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਜਿਸ ਤਰੀਕੇ ਦੀ ਕਿਰਤ ਕੀਤੀ ਗਈ ਹੈ ਉਸ ਤਰੀਕੇ ਦਾ ਇਫੈਕਟ ਜੋ ਹੈ ਇਸ ਜੀਵਾਤਮਾ ਨੂੰ ਭੋਗਣਾ ਪੈਂਦਾ ਹੈ, ਯਾਨੀ ਕਿ ਚਾਹ ਕਰਕੇ ਵੀ ਜੀਵਾਤਮਾ ਜੋ ਹੈ ਉਸ ਤੋਂ ਬਚ ਨਹੀਂ ਸਕਦੀ। ਦੂਸਰੇ ਪਾਸੇ ਅਸੀਂ ਇਹ ਵੀ ਬਾਣੀ ਜੋ ਹੈ ਇਹ ਸੁਣਦੇ ਹਾਂ ਕਿ ਜੋ ਕੁਝ ਹੈ ਉਹ ਪਰਮਾਤਮਾ ਦੇ ਹੱਥ ਹੈ, ਕਰੇ ਕਰਾਵੇ ਆਪ, ਸਭ ਕੁਝ ਉਸਦੇ ਹੱਥ ਦੇ ਵਿੱਚ ਹੈ, ਉਹ ਸਭ ਕੁਝ ਆਪ ਕਰਦਾ ਹੈ, ਤੇ ਦੋਨੋਂ ਹੀ ਅਰਥ ਉਲਟੇ ਹੋ ਗਏ ਤੇ ਫਿਰ ਅਸੀਂ ਕਿਸ ਅਰਥ ਨੂੰ ਅਪਣਾਈਏ? ਕਿਆ ਬਾਣੀ ਜਿਹੜੀ ਹੈ ਇੱਕ ਦੂਸਰੇ ਨੂੰ ਕੱਟਦੀ ਹੈ? ਉਸ ਵੇਲੇ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਹੈ ਜਿਸ ਤਰੀਕੇ ਦੇ ਨਾਲ ਇੱਕ ਵੈਦ ਹੈ ਉਹ ਰੋਗੀ ਨੂੰ ਦੇਖ ਕਰਕੇ, ਉਹਦੇ ਮਰਜ਼ ਨੂੰ ਦੇਖ ਕਰਕੇ ਉਸਦਾ ਇਲਾਜ ਕਰਦਾ, ਉਸਦੀ ਦਵਾਈ ਸਾਰਿਆਂ ਵਾਸਤੇ ਇੱਕ ਨਹੀਂ ਹੁੰਦੀ। ਉਸੇ ਤਰੀਕੇ ਦੇ ਨਾਲ ਸੰਤਾਂ ਦੇ ਦਰਬਾਰ ਦੇ ਵਿੱਚ ਹਰ ਤਰੀਕੇ ਦੀ ਰੋਗੀ ਜੀਵਾਤਮਾ ਆਉਂਦੀਆਂ ਨੇ, ਯਾਨੀ ਕਿ ਉਹਨਾਂ ਨੂੰ ਵਿਸ਼ੇ ਵਿਕਾਰਾਂ ਦੇ ਰੋਗ ਅਲੱਗ ਅਲੱਗ ਤਰੀਕੇ ਦੇ ਗੁਣਾਂ ਦੇ ਆਧਾਰ ਤੇ ਅਲੱਗ ਅਲੱਗ ਪ੍ਰਗਟ ਰੋਗ ਕਰਕੇ ਆਉਂਦੇ ਨੇ। ਕਿਸ ਤਰੀਕੇ ਦੇ ਨਾਲ ਕੋਈ ਕਾਮੀ ਹੈ, ਕੋਈ ਕ੍ਰੋਧੀ ਹੈ, ਕੋਈ ਲੋਭੀ ਹੈ, ਕੋਈ ਮੋਹ ਦੇ ਵਿੱਚ ਹੈ, ਕੋਈ ਹੰਕਾਰੀ ਹੈ, ਤੇ ਸਾਰਿਆਂ ਦਾ ਇਲਾਜ ਇੱਕ ਨਹੀਂ ਹੋ ਸਕਦਾ, ਉਹਨਾਂ ਨੂੰ ਅਲੱਗ ਅਲੱਗ ਸਿੱਖਿਆ ਦੇਣੀ ਪੈਂਦੀ ਹੈ। ਕਿਸ ਤਰੀਕੇ ਦੇ ਨਾਲ ਅਗਰ ਕੋਈ ਇਸ ਜਗਤ ਦੇ ਵਿੱਚ ਸੰਸਾਰੀ ਹੈ, ਸੰਸਾਰੀ ਦਾ ਕੀ ਭਾਵ ਹੈ ਕਿ ਯਾਨੀ ਕਿ ਉਹ ਆਪਣੇ ਪੂਰੇ 24 ਘੰਟਿਆਂ ਦੇ ਵਿੱਚ ਦਿਨ ਰਾਤ ਜੜ ਵਸਤੂਆਂ ਇਕੱਠੀਆਂ ਕਰਨ 'ਚ ਲੱਗਾ, ਬੋਧ ਦੇ ਵਿੱਚ ਫਸਿਆ ਆਇਆ, ਜੜ ਚੇਤਨ ਵਸਤੂਆਂ ਦੇ ਵਿੱਚ ਹੀ ਆਪਣੀ ਹਸਤੀ ਮਿਟਾ ਰਿਹਾ, ਅਗਰ ਉਹ ਕਿਸੇ ਤਰੀਕੇ ਦੇ ਨਾਲ ਸਤੋ ਗੁਣ ਦੇ ਪ੍ਰਬਲ ਪ੍ਰਭਾਵ ਦੇ ਹੋਣ ਕਰਕੇ ਸੰਤਾਂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਤੇ ਸੰਤਾਂ ਕੋਲ ਆ ਕਰਕੇ ਉਪਦੇਸ਼ ਮੰਗਦਾ ਹੈ ਕਿ ਮੈਨੂੰ ਉਪਦੇਸ਼ ਦਿਓ, ਤੇ ਸਾਧ ਸੰਗਤ ਜੀ ਅਗਰ ਉਸਨੂੰ ਇਹ ਕਿਹਾ ਜਾਏ ਕਿ ਸੰਤਾਂ ਦਾ ਤੇ ਉਪਦੇਸ਼ ਹੈ ਕਿ ਹਰ ਪਲ ਹਰ ਘੜੀ ਆਪਣੀ ਹਸਤੀ ਸਤਿਗੁਰੂ ਦੇ ਵਚਨ ਉੱਪਰ ਮਿਟਾਉਣੀ ਹੈ, ਤੇ ਸਾਧ ਸੰਗਤ ਜੀ ਉਹ ਦੁਬਾਰਾ ਆਏਗਾ ਹੀ ਨਹੀਂ। ਕਿਉਂ? ਕਿਉਂਕਿ ਉਸਨੂੰ ਉਸਲੇ ਆਪਣੇ ਮਤਲਬ ਦਾ ਫਲ ਨਹੀਂ ਮਿਲਿਆ, ਤੇ ਉਸਦਾ ਕੀ ਭਾਵ ਹੈ ਕਿ ਉਹਨੂੰ ਕਿਸ ਤਰੀਕੇ ਦਾ ਉਪਦੇਸ਼ ਦੇਣਾ? ਉਸ ਵੇਲੇ ਸਾਧ ਸੰਗਤ ਜੀ ਸੰਤ ਜਿਹੜਾ ਉਪਦੇਸ਼ ਦਿੰਦੇ ਨੇ ਉਸਨੂੰ ਇਹ ਕਹਿੰਦੇ ਨੇ ਕਿ ਭਾਈ ਤੂੰ ਜੈਸਾ ਕਰੇਗਾ ਜੈਸਾ ਬੀਜੇ ਸੋ ਲੂਣੇ, ਯਾਨੀ ਕਿ ਜੋ ਤੂੰ ਬੀਜੇਗਾ ਉਹ ਤੈਨੂੰ ਲੂਣਾ ਯਾਨੀ ਕਿ ਖਾਣਾ ਪੇਗਾ। ਉਸਦਾ ਕੀ ਭਾਵ ਹੈ ਕਿ ਜਿਹੜੀ ਵੀ ਕਿਰਿਆ ਤੂੰ ਕਰ ਰਿਹਾ ਹੈ ਉਸ ਕਿਰਿਆ ਦੇ ਵਿੱਚ ਬੇਈਮਾਨੀ ਨੂੰ ਤਿਆਗ, ਲੋਭ ਨੂੰ ਤਿਆਗ, ਯਾਨੀ ਕਿ ਇਮਾਨਦਾਰ ਹੋ ਆਪਣੇ ਸੌਦੇ ਦੇ ਵਿੱਚ ਆਪਣੇ ਕੰਮ ਦੇ ਵਿੱਚ। ਜਦੋਂ ਇਹ ਉਪਦੇਸ਼ ਲੈ ਕਰਕੇ ਅਗਰ ਉਹ ਅਮਲ ਕਰਦਾ ਹੈ ਤੇ ਉਸ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਰਜੋ ਗੁਣ ਦੀ ਪ੍ਰਧਾਨਤਾ ਹੈ ਨਾ ਉਹ ਨਿਕਲਣ ਲੱਗ ਜਾਂਦੀ ਹੈ, ਤੇ ਜਦੋਂ ਰਜੋ ਗੁਣ ਦੀ ਪ੍ਰਧਾਨਤਾ ਖਤਮ ਹੁੰਦੀ ਹੈ ਔਰ ਉਹ ਅਗਰ ਸੰਤਾਂ ਦੇ ਕੋਲ ਜਾਂਦਾ ਰਹਿੰਦਾ ਹੈ, ਬਾਰ ਬਾਰ ਉਹਨਾਂ ਦੇ ਕੋਲ ਉਪਦੇਸ਼ ਲੈਂਦਾ ਹੈ, ਉਪਦੇਸ਼ ਸੰਤ ਨੂੰ ਬਾਰ ਬਾਰ ਇਹੀ ਦੇਣਗੇ ਕਿ ਤੂੰ ਜੋ ਕੁਝ ਕਰੇਗਾ ਤੈਨੂੰ ਖਾਣਾ ਪਏਗਾ। ਕਿਉਂ? ਕਿਉਂਕਿ ਉਹਦੇ ਅੰਦਰ ਸਤੋ ਗੁਣ ਦਾ ਅਭਾਵ ਹੈ। ਪਰ ਅਗਰ ਉਹ ਲੜ ਲੱਗਾ ਰਿਹਾ ਉਸ ਤੋਂ ਜਾਣੇ ਤੋਂ ਨਹੀਂ ਹਟਿਆ ਤੇ ਫਿਰ ਐਸੀ ਘੜੀ ਵੀ ਆ ਜਾਂਦੀ ਹੈ ਕਿ ਉਹਦੇ ਅੰਦਰ ਸਤੋ ਗੁਣ ਦੀ ਪ੍ਰਧਾਨਤਾ ਜੋ ਹੈ ਪ੍ਰਗਟ ਹੋਣ ਜਾਂਦੀ ਹੈ, ਰਜੋ ਦਾ ਅਭਾਵ ਹੋ ਜਾਂਦਾ, ਫਿਰ ਉਸੇ ਵਕਤ ਉਹ ਜੀਵਾਤਮਾ ਅਧਿਕਾਰੀ ਹੁੰਦੀ ਹੈ ਇਹ ਉਪਦੇਸ਼ ਲੈਣ ਦੀ ਕਿ ਹੁਣ ਤੂੰ ਆਪਣੀ ਹਸਤੀ ਜਿਹੜੀ ਹੈ ਯਾਨੀ ਕਿ ਹੋਮੈ ਦਾ ਰੋਗ ਜਿਹੜਾ ਉਸ ਨੂੰ ਦੂਰ ਕਰ। ਹੁਣ ਦੂਸਰੇ ਪਾਸੇ ਇੱਕ ਜੀਵਾਤਮਾ ਆਉਂਦੀ ਹੈ